ਗੁਰੇ ਨਮੈ ਸਤ ਗੁਰੇ ਨਮੈ ਸ਼੍ਰੀ ਗੁਰੂਦੇਵ ਨਮੈ। ਦਾਸ ਤੁਹਾਨੂੰ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਅੱਜ ਦੇ ਇਸ ਰੂਹਾਨੀ ਸਤਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਇਮਾਨਦਾਰ। ਵੱਡੇ ਭਾਗ ਮਾਨੁਖ ਤਨ ਪਾਵਾ, ਸੁਰ ਦੁਰਲਭ ਸਭ ਗ੍ਰੰਥ ਗਾਵਾ, ਸਾਧਨ ਧਾਮ ਮੋਸ਼ ਕਰ ਦੁਆਰਾ, ਪਾਈ ਨਾ ਜਿਨੇ ਰਮ ਦੁਆਰਾ। ਤੁਲਸੀਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਮਨੁੱਖੇ ਧਰਮ ਦੀ ਕੀਮਤ ਨੂੰ ਦਰਸਾਇਆ ਹੈ। ਮਨੁੱਖਾ ਜਨਮ ਕੀ ਅਰਥ ਲੈ ਕਰਕੇ ਇਸ ਜਗਤ ਦੇ ਵਿੱਚ ਆਉਂਦਾ ਹੈ ਔਰ ਜਿਹੜੀ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਉਦਮ ਕਰਦੀ ਹੈ, ਕੋਈ ਉਪਰਾਲਾ ਕਰਦੀ ਹੈ, ਕੋਈ ਕਿਰਿਆ ਨੂੰ ਅਪਣਾਉਂਦੀ ਹੈ, ਇਹ ਉਸਦਾ ਆਪਣਾ ਕੰਮ ਹੈ, ਆਪਣੇ ਘਰ ਜਾਣ ਦਾ। ਔਰ ਇਹ ਹੀ ਉਹ ਇਮਾਨਦਾਰੀ ਹੈ ਜਿਸ ਨੂੰ ਕਰਨ ਵਾਸਤੇ ਇਹ ਜੀਵਾਤਮਾ ਨੂੰ ਇਹ ਮਨੁੱਖਾ ਜਨਮ ਦਿੱਤਾ ਜਾਂਦਾ ਹੈ। ਔਰ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਹ ਜੀਵਾਤਮਾ ਕਿਹੜਾ ਕੰਮ ਕਰ ਰਹੀ ਹੈ, ਕਿਆ ਇਹ ਸਾਰੇ ਕੰਮ ਕਰਨ ਦੇ ਨਾਲ ਉਹ ਆਪਣੇ ਇਸ ਮਨੁੱਖੇ ਚੋਲੇ ਦੇ ਨਾਲ ਉਸ ਪਰਮਾਤਮਾ ਉਸ ਸਤਿਗੁਰ ਦੇ ਨਾਲ ਜਿਸ ਨੇ ਉਸਨੂੰ ਇਹ ਦਾਤ ਇਹ ਚੋਲਾ ਇਹ ਜਨਮ ਬਖਸ਼ਿਆ ਹੈ, ਕਿਆ ਉਸਦੇ ਪ੍ਰਤੀ ਉਹ ਵਫਾਦਾਰ ਹੈ, ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਜਿਤਨੇ ਵੀ ਇਸ ਜਗਤ ਦੇ ਵਿੱਚ ਧਰਮ ਮਤ ਚੱਲ ਰਹੇ ਹਨ ਇਹ ਸਭ ਮਨ ਦੇ ਚਲਾਏ ਹੋਏ ਨੇ। ਔਰ ਜਦ ਤੱਕ ਅਸੀਂ ਇਹਨਾਂ ਮਤ ਔਰ ਧਰਮਾਂ ਦੀ ਧਰਮ ਦੀ ਦੀਵਾਰਾਂ ਦੇ ਅੰਦਰ ਕੈਦ ਹਾਂ ਤਦ ਤੱਕ ਅਸੀਂ ਇਸ ਮਜ਼ਮੂਨ ਨੂੰ ਨਹੀਂ ਜਾਣ ਸਕਦੇ, ਨਹੀਂ ਸਮਝ ਸਕਦੇ। ਉਸ ਨੂੰ ਸਮਝਣ ਵਾਸਤੇ ਜਿਸ ਨੂੰ ਅਸੀਂ ਰੂਹਾਨੀਅਤ ਦਾ ਮਜ਼ਮੂਨ ਕਹਿੰਦੇ ਹਾਂ, ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਕੁਛ ਦੇਰ ਵਾਸਤੇ, ਕੁਛ ਪਲਾਂ ਲਈ ਇਸ ਮਤ ਔਰ ਧਰਮ ਦੀ ਦੀਵਾਰਾਂ 'ਚੋਂ ਜਿਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਕੈਦ ਕਰ ਰੱਖਿਆ ਹੈ ਉਸ ਤੋਂ ਮੁਕਤ ਕਰਾ ਕਰਕੇ ਖੁੱਲ੍ਹੇ ਦਿਮਾਗ ਔਰ ਹਿਰਦੇ ਦੇ ਨਾਲ ਇਸ ਮਜ਼ਮੂਨ ਦੇ ਉੱਪਰ ਵਿਚਾਰ ਕਰੀਏ ਤਾਂ ਫਿਰ ਜ਼ਰੂਰੀ ਗੱਲ ਹੈ ਕਿ ਅਸੀਂ ਆਪਣੇ ਇਸ ਮਜ਼ਮੂਨ ਰੂਹਾਨੀਅਤ ਦੇ ਨਾਲ ਜ਼ਰੂਰ ਇਮਾਨਦਾਰ ਵਰਤਾਂਗੇ। ਜ਼ਰੂਰੀ ਗੱਲ ਹੈ ਕਿ ਅਸੀਂ ਆਪਣੇ ਘਰ ਦਾ ਕੰਮ ਵੀ ਕਰ ਲਵਾਂਗੇ, ਪਰ ਜਦ ਤੱਕ ਅਸੀਂ ਇਸ ਦੀਵਾਰ ਦੇ ਅੰਦਰ ਕੈਦ ਹਾਂ, ਯਾਨੀ ਕਿ ਇੱਕ ਕੈਦੀ ਜੋ ਹੈ ਕਦੇ ਚਾਹ ਕਰਕੇ ਵੀ ਆਪਣੀ ਆਜ਼ਾਦੀ ਦੇ ਬਾਰੇ ਉਹ ਕਿਰਿਆ ਨਹੀਂ ਅਪਣਾ ਸਕਦਾ ਜਿਸ ਨੂੰ ਉਹ ਪਿੰਜਰੇ ਤੋਂ ਬਾਹਰ ਨਿਕਲ ਕਰਕੇ ਅਪਣਾ ਸਕਦਾ ਹੈ। ਤਾਂ ਸਾਰੇ ਹੀ ਬੜੇ ਪਿਆਰ ਦੇ ਨਾਲ ਅੱਜ ਦੀ ਇਸ ਬਾਣੀ ਨੂੰ ਸਰਵਣ ਕਰੋ। ਗੁਰੂ ਸਾਹਿਬ ਜੋ ਸੱਚਖੰਡ ਤੋਂ ਸਾਡੀ ਚੋਰੀਆਂ ਦੇ ਵਿੱਚ ਤਕਸੀਮ ਕਰ ਰਹੇ ਹਨ, ਇਹ ਜੋ ਸ੍ਰਿਸ਼ਟੀ ਰਚੀ ਗਈ ਹੈ ਬੜੀ ਹੀ ਚਲਾਕੀ ਔਰ ਸਿਆਣਪ ਦੇ ਨਾਲ ਰਚੀ ਗਈ ਹੈ। ਇਸ ਸ੍ਰਿਸ਼ਟੀ ਦੀ ਰਚਨਾਕਾਰ ਜਿਸ ਨੇ ਇਸ ਦੀ ਰਚਨਾ ਕੀਤੀ ਹੈ ਉਸ ਨੂੰ ਅਸੀਂ ਅਨਾਮੀ ਕਹਿ ਕਰਕੇ ਪੁਕਾਰਦੇ ਹਾਂ। ਉਹ ਅਨਾਮੀ ਜੋ ਹੈ ਆਪਣੀ ਮੌਜ ਦੇ ਵਿੱਚ, ਆਪਣੀ ਧੁੰਦ ਦੇ ਵਿੱਚ ਮਸਤ ਹੈ। ਉਸ ਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ, ਹਾਲਾਂਕਿ ਹਰ ਜ਼ਰਰੇ ਦੇ ਵਿੱਚ, ਹਰ ਐਸੇ ਜੜ ਔਰ ਚੇਤਨ ਦੇ ਵਿੱਚ ਉਸਦੀ ਸੱਤਾ ਜੋ ਹੈ ਵਿਦਮਾਨ ਹੈ, ਪ੍ਰਤਿਅਕਸ਼ ਜਾਂ ਅਪ੍ਰਤਿਅਕਸ਼ ਰੂਪ ਦੇ ਵਿੱਚ। ਯਾਨੀ ਕਿ ਇਸ ਦ੍ਰਿਸ਼ਟੀ ਦੇ ਨਾਲ ਬਹੁਤ ਸਾਰੀਆਂ ਵਸਤੂਆਂ ਦੇ ਅੰਦਰ ਉਹ ਚੇਤਨਤਾ ਸਾਨੂੰ ਨਜ਼ਰ ਨਹੀਂ ਆਉਂਦੀ। ਇਹ ਜੀਵਾਤਮਾ ਇਸ ਪਿੰਜਰੇ ਦੇ ਅੰਦਰ ਕੰਮ ਕਰ ਰਹੀ ਹੈ ਪਰ ਇਨ ਅੱਖਾਂ ਦੇ ਨਾਲ ਅਸੀਂ ਉਸਨੂੰ ਦੇਖ ਨਹੀਂ ਸਕਦੇ, ਪਰ ਅਸੀਂ ਬੋਲ ਰਹੇ ਹਾਂ, ਚੱਲ ਰਹੇ ਹਾਂ, ਹੋਰ ਕੰਮ ਕਰ ਰਹੇ ਹਾਂ। ਇਸ ਦਾ ਭਾਵ ਹੈ ਕਿ ਇਸ ਦੇ ਅੰਦਰ ਕੋਈ ਚੇਤਨ ਸੱਤਾ, ਉਸ ਅਨਾਮੀ ਦਾ ਅੰਸ਼ ਜੋ ਹੈ ਕੰਮ ਕਰ ਰਿਹਾ ਹੈ ਜਿਸ ਨੂੰ ਅਸੀਂ ਆਤਮਾ ਜਾਂ ਰੂਹ ਕਹਿ ਕਰਕੇ ਪੁਕਾਰਦੇ ਹਾਂ। ਔਰ ਜਦ ਤੱਕ ਇਹ ਚੇਤਨ ਸੱਤਾ ਜੋ ਹੈ ਇਸ ਪਿੰਜਰੇ ਦੇ ਅੰਦਰ, ਇਸ ਜੜ ਦੇ ਅੰਦਰ ਕੰਮ ਕਰਦੀ ਹੈ ਤਦ ਤੱਕ ਇਹ ਪਿੰਜਰਾ ਚੱਲਦਾ ਹੈ। ਇਹ ਜੜ ਵਸਤੂ ਜੋ ਹੈ ਚੇਤਨ ਹੋ ਕਰਕੇ ਇਸ ਜਗਤ ਦੇ ਵਿੱਚ ਆਪਣਾ ਕਾਰੋਬਾਰ ਸੰਭਾਲਦੀ ਹੈ। ਜਦੋਂ ਇਹ ਚੇਤਨਤਾ ਜੋ ਹੈ ਇਸ ਜੜ ਦੇ ਵਿੱਚੋਂ ਨਿਕਲ ਜਾਂਦੀ ਹੈ ਉਸ ਵੇਲੇ ਅਸੀਂ ਇਸ ਨੂੰ ਮੁਰਦਾ ਕਹਿ ਦਿੰਦੇ ਹਾਂ, ਅਸੀਂ ਕਹਿ ਦਿੰਦੇ ਹਾਂ ਕਿ ਜੀਵ ਜੋ ਹੈ ਮਰ ਗਿਆ ਹੈ। ਉਸੇ ਤਰੀਕੇ ਦੇ ਨਾਲ ਇਹ ਮਿੱਟੀ ਜੋ ਹੈ ਪੰਜ ਤੱਤਾਂ ਦੀ ਬਣੀ ਹੈ, ਪੰਜ ਤੂਤਕ ਸਰੀਰ ਹੈ, ਪੰਜੋ ਤੱਤਵ ਜੋ ਹੈ ਆਪਣੇ ਮੂਲ ਦੇ ਵਿੱਚ ਸਮਾ ਜਾਂਦੇ ਨੇ। ਸਭ ਤੋਂ ਪਹਿਲੇ ਪ੍ਰਿਥਵੀ ਤੱਤਵ ਟੁੱਟਦਾ ਹੈ, ਉਹ ਪਾਣੀ ਦੇ ਵਿੱਚ ਘੁਲ ਜਾਂਦਾ ਹੈ। ਪਾਣੀ ਟੁੱਟਦੀ ਹੈ ਯਾਨੀ ਕਿ ਉਹ ਅੱਗ ਦੇ ਵਿੱਚ ਸਮਾ ਜਾਂਦੀ ਹੈ, ਅੱਗ ਉਸਨੂੰ ਸੁਕਾ ਦਿੰਦਾ। ਅੱਗ ਟੁੱਟਦੀ ਹੈ, ਹਵਾ ਉਸਨੂੰ ਉਡਾ ਕਰਕੇ ਜੋ ਹੈ ਲੈ ਜਾਂਦੀ ਹੈ, ਆਕਾਸ਼ ਜੋ ਹੈ ਆਕਾਸ਼ ਉਸ ਹਵਾ ਨੂੰ ਖਾ ਜਾਂਦਾ। ਯਾਨੀ ਕਿ ਪੰਜੋ ਤੱਤਵ ਜੋ ਹਨ ਆਪਣੇ ਮੂਲ ਦੇ ਵਿੱਚ ਸਮਾ ਜਾਂਦੇ ਨੇ, ਔਰ ਇਹ ਸਾਰੀ ਸ੍ਰਿਸ਼ਟੀ ਦੀ ਜੋ ਰਚਨਾ ਹੈ ਜਿਸ ਤਰੀਕੇ ਦੇ ਨਾਲ ਰਚੀ ਗਈ ਸੀ ਉਸੇ ਤਰੀਕੇ ਦੇ ਨਾਲ ਖਤਮ ਹੋ ਜਾਂਦੀ ਹੈ। ਔਰ ਜਿਸ ਵੇਲੇ ਇਹ ਰਚੀ ਜਾਂਦੀ ਹੈ ਉਸੀ ਵਕਤ ਇਹ ਜੋ ਜੜ ਚੇਤਨ ਦਾ ਜੋ ਅੰਸ਼ ਹੈ ਇਸ ਜੜ ਦੇ ਵਿੱਚ ਪ੍ਰਵੇਸ਼ ਕਰਦਾ। ਜੋ ਜੋ ਇਹ ਪ੍ਰਵੇਸ਼ ਕਰਦਾ ਜਾਂਦਾ ਹੈ ਤਿਉਂ ਤੋਂ ਇਹ ਰਚਨਾ ਜੋ ਹੈ ਇਹਨਾਂ ਅੱਖਾਂ ਦੇ ਨਾਲ ਸਾਨੂੰ ਨਜ਼ਰ ਆਉਣ ਲੱਗ ਜਾਂਦੀ ਹੈ। ਔਰ ਇਹਨਾਂ ਅੱਖਾਂ ਦੇ ਨਾਲ ਅਸੀਂ ਜੋ ਵੀ ਸ੍ਰਿਸ਼ਟੀ ਦੇਖਦੇ ਹਾਂ, ਜਿਤਨੀ ਵੀ ਰਚਨਾ ਸਾਨੂੰ ਨਜ਼ਰ ਆਉਂਦੀ ਹੈ, ਚਾਹੇ ਉਹ ਸੂਖਮ ਲੋਕ ਦੇ ਵਿੱਚ ਹੈ, ਕਰਨ ਲੋਕਾਂ ਦੇ ਵਿੱਚ ਹੈ, ਜੜ ਲੋਕ ਦੇ ਵਿੱਚ ਹੈ, ਇਹ ਸਾਰੀ ਦੀ ਸਾਰੀ ਝੂਠੀ ਹੈ, ਸਾਰੀ ਦੀ ਸਾਰੀ ਨਸ਼ਟ ਹੋਣ ਵਾਲੀ ਹੈ। ਸਾਰੀ ਦੀ ਸਾਰੀ ਨੇ ਇੱਕ ਐਸਾ ਸਮਾਂ ਆਉਣਾ ਹੈ ਯਾਨੀ ਕਿ ਜਦੋਂ ਵੀ ਇਹ ਰਚਨਾ ਦ੍ਰਿਸ਼ਟੀਗੋਚਰ ਹੁੰਦੀ ਹੈ ਉਸਦਾ ਇੱਕ ਅੰਤ ਹੈ, ਨਿਸ਼ਚਿਤ ਹੈ, ਜਿਸ ਨੂੰ ਅਸੀਂ ਮੌਤ ਦਾ ਨਿਯਮ ਕਹਿੰਦੇ ਹਾਂ। ਯਾਨੀ ਕਿ ਇਹ ਰਚਨਾ ਜਿਹੜੀ ਚਲਾਈ ਜਾ ਰਹੀ ਹੈ ਇਹ ਕਰਮ ਔਰ ਮੌਤ ਦੇ ਨਿਯਮ ਦੇ ਵਿੱਚ ਚਲਾਈ ਜਾ ਰਹੀ ਹੈ। ਯਾਨੀ ਕਿ ਜਿਹੜਾ ਵੀ ਚੋਲਾ ਜਿਹੜਾ ਵੀ ਸੂਟ ਸਾਨੂੰ ਨਜ਼ਰ ਆ ਰਿਹਾ ਹੈ ਜਿਸ ਨੂੰ ਪਾ ਕਰਕੇ ਅਸੀਂ ਬੈਠੇ ਹਾਂ, ਹੋਰ 84 ਲੱਖ ਸੂਟ ਜਿਹੜੇ ਨੇ ਉਸ ਕਾਲ ਨੇ ਬਣਾਏ ਨੇ, ਇਹਨਾਂ ਦੇ ਵਿੱਚ ਆ ਕਰਕੇ ਜੀਵਾਤਮਾ ਇੱਕ ਨਿਸ਼ਚਿਤ ਸੀਮਾ ਤੱਕ ਹੀ ਆਪਣਾ ਕਾਰੋਬਾਰ ਕਰ ਸਕਦੀ ਹੈ। ਸਿਰਫ ਮਨੁੱਖੇ ਜਨਮ ਨੂੰ ਛੱਡ ਕੇ ਬਾਕੀ ਦੀਆਂ ਜਿਹੜੀਆਂ ਜੂਨਾਂ ਨੇ ਉਹ ਉਹਨਾਂ ਸੂਟਾਂ ਨੂੰ ਪਾ ਕਰਕੇ ਇਹ ਜੀਵਾਤਮਾ ਚਾਹ ਕਰਕੇ ਵੀ ਕਦੀ ਆਪਣੇ ਘਰ ਦਾ ਕੰਮ ਨਹੀਂ ਕਰ ਸਕਦੀ, ਕਿਉਂ ਉਹਦੇ ਵਿੱਚ ਇੱਕ ਤੱਤਵ ਜੋ ਹੈ ਉਹ ਅਭਾਵ ਹੈ। ਸਾਰੀਆਂ ਜੂਨਾਂ ਜਿਹੜੀਆਂ ਨੇ 1, 2, 3, 4 ਜਾਂ 5 ਤੱਤਵਾਂ ਦੀਆਂ ਬਣੀਆਂ ਨੇ, ਔਰ ਯਾਨੀ ਕਿ 4 ਤੱਤਵਾਂ ਤੱਕ ਜਿਹੜੀਆਂ ਜੂਨਾਂ ਬਣੀਆਂ ਨੇ ਉਹਨਾਂ ਦੇ ਵਿੱਚ ਬੁੱਧੀ ਤੱਤਵ ਦਾ ਅਭਾਵ ਹੈ। ਉਹ ਬੁੱਧੀ ਨਾ ਹੋਣ ਕਰਕੇ ਉਹ ਜੀਵਾਤਮਾ ਕਦੇ ਵੀ ਸੋਚ ਵਿਚਾਰ ਨਹੀਂ ਸਕਦੀਆਂ ਕਿ ਸਾਡਾ ਪਿਛੋਕੜ ਕੀ ਹੈ, ਸਾਡਾ ਆਧਾਰ ਕੀ ਹੈ, ਅਸੀਂ ਕਿਹਨੂੰ ਮਿਲਣ ਵਾਸਤੇ ਆਏ ਹਾਂ, ਅਸੀਂ ਕਿਹੜਾ ਕੰਮ ਕਰਨਾ ਹੈ, ਕਿਹੜਾ ਕੰਮ ਕਰ ਰਹੇ ਹਾਂ, ਸਾਡਾ ਅੰਤ ਕੀ ਹੈ, ਆਦਿ ਕੀ ਹੈ, ਔਰ ਕਿਸ ਤਰੀਕੇ ਦੇ ਨਾਲ ਅਸੀਂ ਸ਼ਾਂਤ ਪ੍ਰਾਪਤ ਕਰ ਸਕਦੇ ਹਾਂ, ਕਦੋਂ ਜਾ ਕਰਕੇ ਅਸੀਂ ਉਸ ਪਰਮਾਤਮਾ ਨੂੰ ਮਿਲ ਸਕਦੇ ਹਾਂ। ਯਾਨੀ ਕਿ ਪਿਛਲੇ ਜਨਮਾਂ ਦੇ ਵਿੱਚ ਜਿਹੜੇ ਵੀ ਕਰਮ ਕੀਤੇ ਗਏ ਨੇ ਉਹਨਾਂ ਕਰਮਾਂ ਦੇ ਅਨੁਸਾਰ ਬੰਧਨਕਾਰੀ ਪ੍ਰਭਾਵ ਜੋ ਹੈ ਜੋ ਵਿਰਤੀ ਬਣਦੀ ਹੈ, ਵਿਰਤੀ ਅਨੁਸਾਰ ਹੋਰ ਜੂਨਾਂ ਦੇ ਵਿੱਚ ਜਾ ਕਰਕੇ ਇਹ ਜੀਵਾਤਮਾ ਆਪਣੇ ਘਰ ਦਾ ਕੰਮ ਚਾਹ ਕਰਕੇ ਵੀ ਨਹੀਂ ਕਰ ਸਕਦੀ। ਸਿਰਫ ਜੈਸੀ ਵਿਰਤੀ ਬਣਦੀ ਹੈ ਕਰਮਾਂ ਅਨੁਸਾਰ ਜੋ ਕੀਤੀ ਗਏ ਹੁੰਦੇ ਨੇ ਉਹਨਾਂ ਦੇ ਅਨੁਸਾਰ ਉਹ ਵਿਚਰਨ ਕਰਦੀ ਹੈ ਇਸ ਜਗ੍ਹਾ ਦੇ ਵਿੱਚ। ਯਾਨੀ ਕਿ ਖਾਣਾ ਪੀਣਾ, ਇਸ ਜਗਤ ਨੂੰ ਭੋਗ ਕਰਨਾ ਔਰ ਆਪਣੇ ਮੂਲ ਦੇ ਵਿੱਚ ਸਮਾ ਜਾਣਾ, ਉਸ ਦੇ ਬਾਅਦ ਜਿਸ ਤਰੀਕੇ ਦੇ ਕਰਮ ਉਸਨੇ ਉਸ ਜਨਮ ਦੇ ਵਿੱਚ ਕੀਤੇ ਹੁੰਦੇ ਨੇ ਉਹਦੇ ਅਨੁਸਾਰ ਹੀ ਉਸਨੂੰ ਅਗਲਾ ਚੋਲਾ ਮਿਲ ਜਾਂਦਾ, ਯਾਨੀ ਕਿ ਅਗਲਾ ਸੂਟ ਪਹਿਨਾ ਕਰਕੇ ਇਸ ਜਗਤ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਔਰ ਇਸ ਜਗਤ ਦੇ ਵਿੱਚ ਆ ਕਰਕੇ ਫਿਰ ਉਹ ਵਿਰਤੀ ਅਨੁਸਾਰ ਕਰਮ ਕਰਨ ਲੱਗ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਦੋਂ 84 ਲੱਖ ਸੂਟ ਪਾ ਕਰਕੇ ਆਖਰੀ ਸੂਟ ਜਿਹੜਾ ਹੈ ਇਹ ਮਨੁੱਖੇ ਜਨਮ ਦਾ ਮਿਲਦਾ ਹੈ, ਉਸ ਦੇ ਵਿੱਚ ਜਾ ਕਰਕੇ ਇਹ ਸਤਪੁਰਸ਼ ਦਾ, ਉਸ ਅਕਾਲ ਪੁਰਸ਼ ਦਾ, ਉਸ ਅਨਾਮੀ ਦਾ ਇਹ ਹੁਕਮ ਹੈ ਕਿ ਜਦੋਂ ਜੀਵਾਤਮਾ ਇਹ 84 ਲੱਖ ਸੂਟ ਪਾ ਕਰਕੇ ਅੰਤ ਦੇ ਵਿੱਚ ਆਵੇ ਉਸਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ ਕਿ ਆਪਣੇ ਮੂਲ ਦੇ ਵਿੱਚ ਸਮਾ ਸਕੇ, ਆਪਣੇ ਘਰ ਦਾ ਕੰਮ ਕਰ ਸਕੇ। ਉਸ ਵਕਤ ਜਾ ਕਰਕੇ ਇਹ ਕੀਮਤੀ ਚੋਲਾ, ਇਹ ਕੀਮਤੀ ਸੂਟ ਜੋ ਹੈ ਇਹ ਅਕਾਲ ਪੁਰਸ਼ ਸਾਨੂੰ ਦਿੰਦਾ ਹੈ। ਕਿਸ ਵਾਸਤੇ? ਇੱਕ ਨਿਸ਼ਚਿਤ ਸੀਮਾ ਵਾਸਤੇ, ਆਪਣਾ ਘਰ ਦਾ ਕੰਮ ਕਰਨ ਵਾਸਤੇ। ਉਹਦੇ ਨਾਲ ਹੀ ਕਰਮ ਦਾ ਨਿਯਮ ਵੀ ਬਣਾਇਆ ਹੋਇਆ ਹੈ, ਯਾਨੀ ਕਿ ਕਰਮ ਦਾ ਬਦਲਾ ਕਰਮ ਹੈ। ਇਹ ਸੂਟ ਨੂੰ ਅਗਰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਕਰਮ ਚਾਹੀਦੇ ਨੇ, ਔਰ ਅਗਰ ਅਸੀਂ ਕਰਮ ਕਰਨੇ ਚਾਹੁੰਦੇ ਹਾਂ ਉਹਦੇ ਵਾਸਤੇ ਇਸ ਜੀਵਾਤਮਾ ਨੂੰ 84 ਲੱਖ ਸੂਟਾਂ 'ਚੋਂ ਕੋਈ ਨਾ ਕੋਈ ਸੂਟ ਚਾਹੀਦਾ। ਹੁਣ ਵਿਚਾਰ ਕਰਕੇ ਦੇਖ ਲਓ ਕਿਤਨਾ ਸੂਖਮ ਜਾਲ ਬਣਾ ਰੱਖਿਆ ਇਸ ਕਾਲ ਨੇ ਕਿ ਬਿਨਾਂ ਕਰਮ ਦੇ ਸੂਟ ਨਹੀਂ ਹੈ, ਔਰ ਸੂਟ ਦੇ ਬਿਨਾਂ ਕਰਮ ਨਹੀਂ ਹੈ, ਔਰ ਬਿਨਾਂ ਕਰਮ ਕੀਤੇ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਯਾਨੀ ਕਿ ਜਦੋਂ ਹਜ਼ਾਰਾਂ ਹੀ ਕਰੋੜਾਂ ਹੀ ਜਨਮਾਂ ਦਾ ਇਹ ਪੁੰਨ ਇਕੱਠਾ ਹੁੰਦਾ, ਪੁੰਨ ਦਾ ਕੀ ਭਾਵ ਹੈ? ਅੱਛੇ ਕਰਮ ਕੈਸੇ ਨੇ ਕਿ ਜਦੋਂ ਇਹ ਜੀਵਾਤਮਾ ਆਪਣੇ ਮੂਲ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਇਹ ਸਾਰੇ ਸ਼ੁਭ ਕਰਮ ਨੇ। ਇਸ ਜਗਤ ਦੇ ਵਿੱਚ ਪਾਪ ਔਰ ਪੁੰਨ ਦੀ ਜੋ ਲੀਲਾ ਕਾਲ ਪੁਰਸ਼ ਨੇ ਚਲਾ ਰੱਖੀ ਹੈ, ਇਹ ਦੋਨੋਂ ਹੀ ਜੋ ਕਰਮ ਨੇ ਇਹ ਜੀਵਾਤਮਾ ਲਈ ਬੰਧਨ ਦਾ ਕਾਰਨ ਨੇ। ਅਸੀਂ ਵਿਚਾਰ ਕਰਕੇ ਦੇਖੀਏ, ਪਾਪ ਤਾਂ ਬੰਧਨ ਦਾ ਕਾਰਨ ਹੈ ਹੀ ਹੈ, ਪੁੰਨ ਕਿਸ ਤਰੀਕੇ ਦੇ ਨਾਲ ਬੰਧਨ ਦਾ ਕਾਰਨ ਹੈ? ਜਿਤਨੇ ਵੀ ਅਸੀਂ ਪਾਪ ਕਰਦੇ ਹਾਂ, ਪਾਪ ਕਰਨ ਦੇ ਬਾਅਦ ਇਹ ਚੋਲਾ ਸਾਡੇ ਕੋਲ ਖੋਹ ਲਿਆ ਜਾਂਦਾ ਇੱਕ ਨਿਸ਼ਚਿਤ ਸੀਮਾ ਤੋਂ ਬਾਅਦ। ਉਸ ਤੋਂ ਬਾਅਦ ਇਸ ਜੀਵਾਤਮਾ ਨੂੰ ਸੂਖਮ ਲੋਕਾਂ ਦੇ ਵਿੱਚ ਸੂਖਮ ਸਰੀਰ ਦੇ ਕਰਕੇ ਨਰਕਾਂ ਦੇ ਵਿੱਚ ਭੇਜ ਦਿੱਤਾ ਜਾਂਦਾ, ਔਰ ਨਰਕਾਂ ਦੇ ਵਿੱਚ ਇਸ ਜੀਵਾਤਮਾ ਨੂੰ ਕਲਪਾਂ ਤੱਕ ਹੀ ਸੜਨਾ ਪੈਂਦਾ ਹੈ, ਔਰ ਐਸੇ ਭਿਆਨਕ ਦੁੱਖ ਸਹਿਣੇ ਪੈਂਦੇ ਨੇ ਕਿ ਕੋਈ ਇੱਥੇ ਦੱਸਣਾ ਵੀ ਚਾਹੇ ਤਾਂ ਇੱਕ ਨਰਕ ਵਾਸਤੇ ਇੱਕ ਗ੍ਰੰਥ ਰਚਣ ਦੀ ਜ਼ਰੂਰਤ ਪੈ ਜਾਏਗੀ, ਅਤੇ ਲੱਖਾਂ ਹੀ ਗ੍ਰੰਥ ਇੱਥੇ ਇਕੱਠੇ ਹੋ ਜਾਣਗੇ। ਨਾ ਕਿਸੇ ਕੋਲ ਸਮਾਂ ਹੈ ਪੜ੍ਹਨ ਦਾ, ਨਾ ਵਿਚਾਰਨ ਦਾ, ਕਦੋਂ ਜਾ ਕਰਕੇ ਸਾਡਾ ਉਧਾਰ ਹੋ ਸਕਦਾ? ਉਸ ਦੇ ਬਾਅਦ ਪੁੰਨ ਦੀ ਗੱਲ ਹੈ, ਪੁੰਨ ਦੀ ਲੀਲਾ ਇਸ ਕਾਲ ਨੇ ਕਿਉਂ ਚਲਾਈ ਹੈ? ਇਸ ਕਰਕੇ ਚਲਾਈ ਹੈ ਕਿ ਇਹ ਜੀਵਾਤਮਾ ਜੋ ਹੈ ਆਹ ਸਾਡੇ ਇਸ ਘਰ ਚੋਂ ਬਾਹਰ ਨਾ ਜਾ ਸਕੇ, ਯਾਨੀ ਕਿ ਇਸ 84 ਲੱਖ ਸੂਟਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਸੂਟ ਦੇ ਵਿੱਚ ਰਵੇ। ਇਸ ਕੋ ਵਿਚਾਰ ਕਰਕੇ ਦੇਖ ਲਓ, ਅਸੀਂ ਦੇਵੀ ਦੇਵਤਿਆਂ ਨੂੰ ਪੂਜਦੇ ਹਾਂ, ਤੁਲਸੀਦਾਸ ਜੀ ਨੇ ਬਾਣੀ ਦੇ ਵਿੱਚ ਜਿਹੜੀ ਤੁਕ ਲਈ ਹੈ, ਸੁਰ ਦੁਰਲਭ, ਸੁਰ ਨੂੰ ਵੀ ਇਹ ਦੁਰਲਭ ਹੈ, ਕਿਹੜਾ? ਇਹ ਮਨੁੱਖ ਜਨਮ।
ਯਾਨੀ ਕਿ ਹਜ਼ਾਰਾਂ ਸਾਲਾਂ ਬਾਅਦ ਜਿਹੜੇ ਸ਼ੁਭ ਕਰਮ ਇਕੱਠੇ ਹੁੰਦੇ ਨੇ ਤੇ ਇਹ ਜਨਮ ਮਿਲਦਾ ਹੈ ਮਨੁੱਖੇ ਜਨਮ ਦਾ। ਔਰ ਇਹ ਵੀ ਦੁਰਲਭ ਹੈ ਕਿਸ ਨੂੰ? ਉਸ ਸੁਰ ਨੂੰ, ਯਾਨੀ ਸੁਰ ਕਹਿੰਦੇ ਨੇ ਦੇਵਤਾ ਨੂੰ। ਦੇਵਤਾ ਨੂੰ ਦੁਰਲਭ ਹੈ ਇਹ ਜਨਮ। ਔਰ ਇਸ ਜਨਮ ਦੇ ਵਿੱਚ ਆ ਕਰਕੇ ਅਸੀਂ ਦੇਵਤਾ ਨੂੰ ਧੂਬਤੀ ਦਿਖਾ ਰਹੇ ਹਾਂ। ਇਸ ਤੋਂ ਵਿਚਾਰ ਕਰ ਲਓ ਕਿ ਕਿਆ ਉੱਤਮ ਕੰਮ ਹੈ, ਕਿਆ ਸ਼ੁਭ ਕੰਮ ਹੈ, ਕਿਆ ਸਾਡਾ ਘਰ ਜਾਣ ਦਾ ਕੰਮ ਹੈ। ਇਹ ਕੋਈ ਲੜਾਈ ਝਗੜੇ ਜਾਂ ਐਸੀ ਕੋਈ ਮਤ ਦਾ ਪ੍ਰਚਾਰ ਕਰਨ ਦਾ ਵਿਸ਼ੇ ਨਹੀਂ ਹੈ, ਨਾ ਕੋਈ ਧਰਮ ਦੀ ਵਡਿਆਈ ਜਾਂ ਨਿੰਦਿਆ ਦਾ ਵਿਸ਼ੇ ਹੈ। ਇਹ ਤੇ ਵਿਚਾਰਨ ਕਰਨ ਵਾਲੀ ਗੱਲ ਹੈ ਕਿ ਅਗਰ ਇੱਕ ਪਾਸੇ ਅਸੀਂ ਤੁਲਸੀਦਾਸ ਦੀ ਰਚਨਾ ਰਮਾਇਣ ਨੂੰ ਮੱਥਾ ਟੇਕਦੇ ਹਾਂ ਤੇ ਰਮਾਇਣ ਦੇ ਵਿੱਚ ਜਿਹੜੀ ਰਚਨਾ ਉਹਨਾਂ ਨੇ ਲਿਖੀ ਹੈ, ਜਿਹੜੇ ਭਾਵ ਦਿੱਤੇ ਨੇ, ਕਿਆ ਉਹਨਾਂ ਦੇ ਉੱਪਰ ਵਿਚਾਰ ਕਰਨਾ ਸਾਡਾ ਫਰਜ਼ ਨਹੀਂ ਹੈ? ਜਦ ਤੱਕ ਅਸੀਂ ਖੁੱਲ੍ਹੇ ਦਿਮਾਗ ਦੇ ਨਾਲ ਉਸ ਬਾਣੀ ਦੇ ਉੱਪਰ ਵਿਚਾਰ ਨਹੀਂ ਕਰਾਂਗੇ, ਉਹ ਵਿਚਾਰ ਕਰਨ ਦੇ ਬਾਅਦ ਉਸਨੂੰ ਤਾਰਾਂਗੇ ਨਹੀਂ, ਤਾਰਨ ਦੇ ਬਾਅਦ ਉਸਨੂੰ ਅਮਲੀ ਜਾਮਾ ਨਹੀਂ ਬਣਾਵਾਂਗੇ ਤੇ ਅਸੀਂ ਆਪਣੇ ਘਰ ਦਾ ਕੰਮ ਕਰ ਹੀ ਨਹੀਂ ਰਹੇ। ਯਾਨੀ ਕਿ ਅਸੀਂ ਈਸ਼ਵਰ ਦੇ ਪ੍ਰਤੀ ਇਮਾਨਦਾਰ ਨਹੀਂ ਹਾਂ, ਅਸੀਂ ਬੇਈਮਾਨ ਹਾਂ, ਅਸੀਂ ਧੋਖਾ ਦੇ ਰਹੇ ਹਾਂ। ਗ੍ਰੰਥ ਨੂੰ ਮੱਥਾ ਟੇਕਤਾ, ਮੂਰਤੀ ਨੂੰ ਮੱਥਾ ਟੇਕਤਾ, ਮੂਰਤੀ ਬਣਾਉਣ ਵਾਸਤੇ, ਗ੍ਰੰਥ ਨੂੰ ਮੱਥਾ ਟੇਕਣ ਵਾਸਤੇ ਕਿਸੇ ਵੀ ਸੰਤ ਨੇ ਐਸਾ ਕੋਈ ਉਪਦੇਸ਼ ਨਹੀਂ ਦਿੱਤਾ। ਜਿਤਨੇ ਵੀ ਅਵਤਾਰ ਆਏ ਨੇ, ਜਿਤਨੀ ਵੀ ਹਸਤੀਆਂ ਆਈਆਂ ਨੇ, ਜਿਸ ਵੀ ਮੰਡਲ ਤੋਂ ਆਈਆਂ ਨੇ, ਇਹ ਵਿਚਾਰ ਕਰਨ ਦਾ ਮਜਬੂਰ ਹੈ ਕਿ ਅਸੀਂ ਕਿਸ ਮੰਡਲ ਦੀ ਹਸਤੀ ਨੂੰ ਆਪਣਾ ਗੁਰੂ ਬਣਾਉਣਾ ਹੈ ਔਰ ਕਿਸ ਮੰਡਲ ਤੱਕ ਅਸੀਂ ਪਹੁੰਚ ਰੱਖਣੀ ਹੈ, ਕਿੱਥੇ ਜਾ ਕਰਕੇ ਇਸ ਜੀਵਾਤਮਾ ਦੀ ਸ਼ਾਂਤੀ ਹੋ ਸਕਦੀ ਹੈ। ਯਾਨੀ ਕਿ ਅਧੂਰੇ ਮੰਡਲ ਤੋਂ ਵੀ ਜਿਹੜੀ ਈਸ਼ਵਰੀ ਤਾਕਤਾਂ ਆਈਆਂ, ਅਸੀਂ ਉਹਨਾਂ ਨੂੰ ਚਮਤਕਾਰ ਦੇ ਭਗਵਾਨ ਦੇ ਰੂਪ ਦੇ ਵੀ ਦੇਖਦੇ ਹਾਂ, ਭਗਵਾਨ ਦਾ ਕਿਆ ਮਤਲਬ ਹੈ? ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਵੀ ਇਹਨਾਂ ਅੱਖਾਂ ਤੋਂ ਅਲੱਗ ਕੋਈ ਵਸਤੂ ਸਾਨੂੰ ਨਜ਼ਰ ਆਉਂਦੀ ਹੈ, ਉਸਨੂੰ ਅਸੀਂ ਚਮਤਕਾਰ ਸਮਝ ਕਰਕੇ, ਉਸ ਭਗਵਾਨ ਦੀ ਲੀਲਾ ਸਮਝ ਕਰਕੇ, ਉਸਨੂੰ ਭਗਵਾਨ ਕਹਿ ਕਰਕੇ ਹੀ ਪੁਕਾਰਨ ਲੱਗ ਜਾਂਦੇ ਹਾਂ। ਔਰ ਜੋ ਕੁਝ ਵੀ ਸਾਨੂੰ ਉਸ ਚਮਤਕਾਰ ਦੇ ਜ਼ਰੀਏ ਦਿਖਾਇਆ ਜਾਂਦਾ, ਜਿਹੜਾ ਰਸਤਾ ਸਾਨੂੰ ਨਜ਼ਰ ਆਉਂਦਾ ਇਹਨਾਂ ਅੱਖਾਂ ਦੇ ਨਾਲ, ਬੁੱਧੀ ਤਾਂ ਸਾਡੀ ਪਹਿਲੇ ਹੀ ਅੰਧੀ ਹੈ, ਕਿਉਂ? ਇਹ ਮਨ ਦੇ ਅਧੀਨ ਹੈ। ਅਸਲ ਵਿੱਚ ਇਸ ਨੂੰ ਆਤਮਾ ਦੇ ਅਧੀਨ ਹੋਣਾ ਚਾਹੀਦਾ ਸੀ, ਪਰ ਮਨ ਜੋ ਹੈ, ਮਨ ਇੱਕ ਪਹਿਰੇਦਾਰ ਹੈ। ਕੱਲ ਨੇ ਜਿਹੜੀ ਰਚਨਾ ਰਚੀ ਹੈ ਸੂਟਾਂ ਦੀ, ਇਸ ਸੂਟ ਦੇ ਵਿੱਚ ਸੂਟ ਕੀ ਹੈ? ਇੱਕ ਕੈਦ ਹੈ, ਇੱਕ ਪਿੰਜਰਾ ਹੈ। ਇਸ ਪਿੰਜਰੇ ਦੇ ਵਿੱਚ ਰੱਖ ਕਰਕੇ ਇਸ ਮਨ ਨੂੰ ਉਸਨੇ ਪਹਿਰੇਦਾਰ ਬਿਠਾਤਾ। ਪਹਿਰੇਦਾਰ ਨੇ ਵੀ ਅੱਗੋਂ ਆਪਣੀ ਵਕਾਲਤ ਕਰਨ ਵਾਸਤੇ ਇੱਕ ਵਕੀਲ ਨੂੰ ਅਪਾਇੰਟ ਕੀਤਾ। ਉਹ ਵਕੀਲ ਕੌਣ ਹੈ? ਬੁੱਧੀ। ਯਾਨੀ ਕਿ ਬੁੱਧੀ ਦੇ ਜ਼ਰੀਏ ਮਨ ਜੋ ਹੈ ਦਲੀਲਾਂ ਦੇ ਕਰਕੇ ਇਸ ਜੀਵਾਤਮਾ ਨੂੰ ਪ੍ਰਮਾਣ ਦਾ ਕੰਮ ਕਰਦਾ। ਯਾਨੀ ਕਿ ਜੀਵਾਤਮਾ ਨੂੰ ਪ੍ਰਮਾਣ ਵਾਸਤੇ ਹੀ ਮਨ ਔਰ ਬੁੱਧੀ ਜੋ ਹੈ ਇਸ ਪਿੰਜਰੇ ਦੇ ਅੰਦਰ, ਇਸ ਸੂਟ ਦੇ ਅੰਦਰ ਰੱਖੀ ਗਈ ਹੈ। ਔਰ ਜੀਵਾਤਮਾ ਜੋ ਹੈ ਚਾਹ ਕਰਕੇ ਵੀ ਆਪਣੇ ਘਰ ਦਾ ਕੰਮ ਨਹੀਂ ਚੁੱਕਾਉਂਦੀ, ਯਾਨੀ ਕਿ ਆਪਣੇ ਘਰ ਦੀ ਤਰਫ ਉਹਦਾ ਮੁੱਖ ਨਹੀਂ ਹੁੰਦਾ। ਵਿਚਾਰ ਕਰਕੇ ਦੇਖੋ, ਇੱਕ ਮਾਂ ਤੋਂ ਪੁੱਤਰ ਅਲੱਗ ਹੁੰਦਾ ਹੈ, ਬੱਚਾ ਅਲੱਗ ਜਦੋਂ ਹੋ ਜਾਂਦਾ ਹੈ, ਮਾਂ ਆਪਣੇ ਕੰਮ ਵਿੱਚ ਲੱਗੀ ਹੈ, ਆਪਣੇ ਦਫ਼ਤਰ ਚਲੀ ਗਈ ਜਾਂ ਹੋਰ ਕਿਸੇ ਜਗ੍ਹਾ ਚਲੀ ਗਈ, ਉਸਨੇ ਬੱਚੇ ਨੂੰ ਜੋ ਹੈ ਦਾਈ ਨੂੰ ਦੇ ਦਿੱਤਾ, ਦਾਈ ਦੇ ਹਵਾਲੇ ਕਰਤਾ। ਹੁਣ ਦਾਈ ਦਾ ਕੀ ਕੰਮ ਹੈ? ਬੱਚੇ ਨੂੰ ਪਰਮਾ ਕਰਕੇ ਰੱਖਣਾ। ਕਿਸ ਤਰੀਕੇ ਦੇ ਨਾਲ? ਉਸ ਨੂੰ ਆਪਣੀ ਮਾਂ ਦੀ ਯਾਦ ਨਾ ਆਏ, ਚਾਹੇ ਉਸਨੂੰ ਖਿਡੌਣਿਆਂ ਦੇ ਜ਼ਰੀਏ, ਚਾਹੇ ਉਸਦੇ ਜ਼ਬਾਨ ਦੇ ਸਵਾਦ ਦੇ ਜ਼ਰੀਏ, ਚਾਹੇ ਉਸਦੇ ਕੰਨਾਂ ਦੇ ਵਿੱਚ ਕੋਈ ਐਸਾ ਰਸ ਘੋਲ ਕਰ ਪਾਏ, ਯਾਨੀ ਕਿ ਐਸੀ ਬਾਣੀ ਮਿੱਠੀ ਲੋਰੀ ਸੁਣਾਏ, ਯਾਨੀ ਉਸ ਨੂੰ ਆਪਣੀ ਮਾਂ ਦੀ ਯਾਦ ਨਾ ਆਵੇ, ਆਪਣੇ ਘਰ ਦੀ ਜੋ ਹੈ ਉਹ ਪਾਲਣਾ ਕਰੇ, ਉਹ ਭੁੱਲਿਆ ਰਹੇ, ਭਰਮਿਆ ਰਹੇ। ਸਿਰਫ ਇਸ ਭੁੱਲੇ ਔਰ ਪ੍ਰਮਾਣ ਵਾਸਤੇ ਇਸ ਜੀਵਾਤਮਾ ਨੂੰ ਜੋ ਦਾਈ ਦਾ ਕੰਮ ਹੈ ਮਨ ਔਰ ਬੁੱਧੀ ਕਰਦੇ ਨੇ। ਔਰ ਇਹਨਾਂ ਦਾ ਕੰਮ ਕੀ ਹੈ? ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ, ਉਹ ਵੇਖੇ ਉਹਨਾਂ ਨਜ਼ਰ ਨਾ ਆਏ ਬੁੱਤ ਆਏ ਵਿਡਾਨ। ਇਸ ਕਾਲ ਨੇ ਜੋ ਰਚਨਾ ਰਚੀ ਹੈ ਇਹ ਕਿਸ ਤਰੀਕੇ ਨਾਲ ਰਚੀ ਹੈ? ਇਹਨਾਂ ਤੁਕਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ, ਸੰਤਾਂ ਦੀ ਸਾਰੀ ਬਾਣੀ ਦਾ ਅਰਥ ਜੋ ਹੈ ਇੱਕ ਹੈ, ਸਿਰਫ ਲਫ਼ਜ਼ਾਂ ਦਾ ਫਰਕ ਹੈ। ਅਗਰ ਤੁਲਸੀਦਾਸ ਜੀ ਨੇ ਲਫ਼ਜ਼ ਇਸਤੇਮਾਲ ਕੀਤੇ ਤੇ ਉਹਨਾਂ ਨੇ ਹਿੰਦੀ ਦੇ ਕੀਤੇ, ਖੜੀ ਭਾਸ਼ਾ ਦੇ ਕੀਤੇ, ਵਾਲਮੀਕਿ ਜੀ ਨੇ ਕੀਤੇ ਸੰਸਕ੍ਰਿਤ ਦੇ ਕੀਤੇ, ਸੰਤਾਂ ਨੇ ਗੁਰੂ ਨਾਨਕ ਸਾਹਿਬ ਨੇ ਕੀਤੇ ਪੰਜਾਬੀ ਦੇ ਲਫ਼ਜ਼ ਇਸਤੇਮਾਲ ਕੀਤੇ। ਯਾਨੀ ਕਿ ਸਿਰਫ ਲਫ਼ਜ਼ਾਂ ਦਾ ਫੇਰ ਹੈ, ਉਹਨਾਂ ਦਾ ਭਾਵ ਜੋ ਹੈ ਇੱਕੋ ਹੀ ਆ। ਜਿਹੜੇ ਮੰਡਲ ਤੋਂ ਜਿਹੜੇ ਵੀ ਸੰਤ ਆਏ ਨੇ, ਜਿਹੜੀ ਵੀ ਜੀਵਾਤਮਾ ਆਈ ਹੈ, ਈਸ਼ਵਰੀ ਤਾਕਤ ਲੈ ਕਰਕੇ ਆਈ ਹੈ, ਉਹਨਾਂ ਦੀ ਨਿੰਦਿਆ ਕਰਨ ਦਾ ਕੋਈ ਵਿਚਾਰ ਨਹੀਂ, ਨਾ ਨਿੰਦਿਆ ਕਰਨ ਦੇ ਨਾਲ ਇਸ ਜੀਵਾਤਮਾ ਦਾ ਜੋ ਹੈ ਉਧਾਰ ਹੋ ਸਕਦਾ। ਸਿਰਫ ਇਤਨਾ ਹੀ ਭਾਵ ਹੈ ਕਿ ਉਹਨਾਂ ਦੀ ਦਿੱਤੀ ਹੋਈ ਜਿਹੜੀ ਬਾਣੀ ਹੈ ਉਹਨਾਂ ਦੇ ਅਰਥ ਨੂੰ ਅਸੀਂ ਪਹਿਚਾਣ ਸਕੀਏ। ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ। ਹੁਣ ਅਗਰ ਕੋਈ ਬ੍ਰਹਮ ਦੀ ਗੱਲ ਕਰਦਾ ਹੈ ਤੇ ਬ੍ਰਹਮ ਦੇ ਆ ਕਰਕੇ ਇਸ ਜਗਤ ਦੇ ਵਿੱਚ ਜਿਨ੍ਹਾਂ ਵੀ ਲਫ਼ਜ਼ਾਂ ਦੇ ਨਾਲ ਸਾਨੂੰ ਉਸ ਜਗ੍ਹਾ ਦੀ ਗੱਲ ਦੱਸਦਾ ਹੈ, ਬ੍ਰਹਮ ਦੀ ਗੱਲ ਦੱਸਦਾ ਹੈ, ਸਹਿਸ ਦਲ ਕਮਲ ਦੀ ਗੱਲ ਦੱਸਦਾ ਹੈ, ਸੱਚਖੰਡ ਦੀ ਗੱਲ ਦੱਸਦਾ, ਯਾਨੀ ਜਿਸ ਜਗ੍ਹਾ ਤੋਂ ਆਇਆ ਹੈ ਜਿੱਧਰ ਦੀ ਗੱਲ ਕਰ ਰਿਹਾ ਹੈ ਉਹਨਾਂ ਤੱਕ ਪਹੁੰਚ ਰੱਖਣ ਵਾਲਾ ਹੀ ਉਹਨਾਂ ਲਫ਼ਜ਼ਾਂ ਦੇ ਭਾਵ ਨੂੰ ਜਾਣ ਸਕਦਾ ਹੈ, ਹੋਰ ਕੋਈ ਵੀ ਉਹਨਾਂ ਲਫ਼ਜ਼ਾਂ ਨੂੰ ਨਹੀਂ ਜਾਣ ਸਕਦਾ। ਇਸ ਜਗਤ ਦੇ ਵਿੱਚ ਜਿਤਨੇ ਵੀ ਪੰਡਤ, ਜਿਤਨੇ ਵੀ ਭਾਈ, ਜਿਤਨੇ ਵੀ ਮੌਲਵੀ, ਜਿਤਨੇ ਵੀ ਗਿਰਜਾ ਕਰਦੇ ਪਾਦਰੀ, ਜਿਤਨੇ ਵੀ ਹੋਰ ਵੱਡੇ ਵੱਡੇ ਆਪਣੇ ਆਪ ਨੂੰ ਵਿਦਵਾਨ ਇਹਨਾਂ ਗ੍ਰੰਥਾਂ ਪੋਥੀਆਂ ਦੇ ਵਿਆਖਿਆਕਾਰ ਕਹਿੰਦੇ ਨੇ, ਉਹ ਸਾਰੇ ਦੇ ਸਾਰੇ ਲਗਭਗ ਕਹਿ ਸਕਦੇ ਹਾਂ ਅਸੀਂ, ਕੋਈ ਵਿਰਲੇ ਇੱਕ ਅੱਧੇ ਨੂੰ ਛੋੜ ਕਰਕੇ ਸਾਰੇ ਹੀ ਸਾਰੇ ਅੰਧੇ ਨੇ। ਅੰਧੇ ਦਾ ਕੀ ਭਾਵ ਹੈ ਕਿ ਉਹਨਾਂ ਦੀ ਅੰਦਰ ਦੀ ਅੱਖ ਜੋ ਹੈ ਬੰਦ ਹੈ, ਉਹ ਨੌ ਦੁਆਰਾਂ ਦੇ ਵਿੱਚ ਫਸੇ ਨੇ। ਜਦ ਤੱਕ ਉਹ ਦਸਵੇਂ ਦੁਆਰ ਪਹੁੰਚ ਕੇ ਆਪਣੇ ਸੱਚਖੰਡ ਨੂੰ ਪ੍ਰਾਪਤ ਨਹੀਂ ਕਰਦੇ, ਉਹਨਾਂ ਨੂੰ ਇਸ ਬਾਣੀ ਦਾ ਬ੍ਰਹਮ ਦੇ ਗਿਆਨ ਦਾ ਪਤਾ ਨਹੀਂ ਚੱਲ ਸਕਦਾ। ਇਸ ਲੋਕ ਦੇ ਵਿੱਚ ਬੈਠ ਕਰਕੇ ਉਸ ਬਾਣੀ ਦੇ ਅਰਥ ਨੂੰ ਦੇਣਾ
बिल्कुल ही अंधापन है, वह भी अंधे खूह के बैठे ने जरा उन्होंने अनुसरण कर रहे हैं, यानी कि उन्होंने दसे हुए रस्ते के पिछे चल रहे हैं, उन्होंने भी अंत की होएगा, अंधा खूह। अंधा की है, 84 लाख जामे, यानी कि 84 लाख सूट जड़े काल ने रचे ने, यानी कि इसी रचना के रहेंगे। खूह का मेंढक जरा चक्कर लगा अपने आप को बादशाह समझ रहा। असं भी इस जगत के बैठ करके जो भ्रमण करते हैं सारे के सारिया जूना जूना तो अपने आप को उत्तम समझते हैं, सारे जगत के भोग करते हैं। असं कहते हैं असं जगत को भोग रहे हैं, माया नु खा रहे हैं। विचार करके देखो अंत की है, जगत सानू खा रहा है, माया सानू खा रही है। किस तरीके दे नाल ये श्वासा की पूंजी जड़ी सानू मिली है, जो जो ये श्वास असी खर्च करके इस जगत नु भोगदे हां, इस माया नु कठा करदे हां, अंत वेले की होंदा है? अंत वेले जगत जो है वह सानू खा लेंदा है, यानी कि उस तो बाद असी कुछ भी नहीं कर सकते। असी कहंदे असी माया नु खाया, माया नु कठा किया, अंत वेले ये झट्ठी की हुई माया साडे नाल नहीं चलती, यानी कि माया ने सानू खा लिया। उस वक्त तिना लोगों की माया, यानी कि सारी सारी जड़ चेतन की जितनिया भी वस्तुआं इस जगत में असं कीमतियां समझते हैं, ब्रह्मा विष्णु और वेद समेत ये सारिया दारिया कट्ठिया करके उस काल पुरुष के अगे रखिया जा और यह किया जाए कि सानू श्वासा दिया कुछ पूंजियां दे दे, यानी कि एक घड़ी श्वास की दे दे, असी लै सकी है तो तुहानू एक घड़ी साह देनी मिलनी। इस तो विचार करके देख लो कि असी यह जगत नू भोग रहे हैं या यह जगत सानू भोग रहा है। यह बड़े खुले दिमाग नाल विचार करने वाली गल है। यह मनुखे जन्म दे विच आ करके जिसने इस मनुखे जन्म की कीमत नू ना समझिया, इस नू सार्थक ना किया, अपने आप नू आवागमन तो मुक्त नहीं कराया, उसने अपने घर का काम नहीं किया, उसने वफादारी नहीं की, वह परमात्मा के प्रति जो है गद्दार है, ईमानदार नहीं है। विचार करने वाली गल है कि काल ने जड़ी रचना रची है यह किस तरीके दे नाल और क्यों रची है। उस अनामी तो उस अकाल पुरुष की उत्पत्ति है, उस अकाल पुरुष के रोम तो यानी कि उसकी किरण तो यह सारे अनगिनत ब्रह्मंडा की उत्पत्ति है, और उस काल पुरुष की अकाल पुरुष की जो नकल है उसनों असी काल पुरुष कहते हैं। उस काल पुरुष ने उस अनामी तो वर ले ने 3 वार लै करके और इस काल नियम बना करके जन्म और मरण का इस रचना इस जीवात्मा कैद करके रखा है। किस तरीके दे नाल, सब तो पहला तो यह है कि इस जीवात्मा अपने पिछले कर्मा की जो है याद ना है, दूसरा जो है ये चाह करके भी अपने पिछोकड़ यानी कि अपने सतगुर जड़े आते ने इस जगत दे विच इस जीवात्मा ले जान वास्ते वो अपनी करामात ना दिखाए, नहीं तो संता दे विच ऐसी किस चीज की कमी है। विचार करके देखो वह हुक्म दे पाबंद ने, वह सारी समर्था लै करके आते हैं, सारी ताकत लै करके आते हैं इस जगत दे विच। किस वास्ते आते हैं? इस जगत जो है झूठा है, मैला है, कूड़ राजा, कूड़ प्रजा, कूड़ सब संसार, ये सारे संसार नू संता ने कूड़ा कह करके क्यों पुकारिया? कूड़े नू कदी असी अपने घर दे विच रखिया है, असी कूड़े नू भगा के बाहर मारते हैं, पर असी की देख रहे हैं? ये जगत दीयां जितनिया भी वस्तुआं ने ये सारिया नष्ट होण वालियां ने, नष्ट होण करके इस इन्हां नू जो है कूड़े की संज्ञा दी गई है, और इस कूड़े नू असी छाती नाल लगा करके बैठे हैं। तियां पुत्र जमीन जायदाद कार बार गाड़ियां मोटर बंगले जो कुछ वस्तुआं इन्हां अखां दे नाल असी देखते हैं, इस काल ने बड़ी चतुराई दे नाल इस जीवात्मा दे संग लगातियां ने, या कि उसका ख्याल जो है अंदर दे विच ना जावे, यानी मन जो पहरेदार बिठाया है, मन जसूस है, उस काल का अंश है, यानी कि ब्रह्म का अंश यह मन है। मन का काम की है? जीवात्मा नु परमा करके रखना, यानी कि अपने घर की उसनु खबर ना आए, अपने घर की तरफ वो विचार ना कर सके, नौ द्वारा के जरिए इसकी ताकत यानी कि ख्याल इस आत्मा की जो जान है उसनु सारे संसार के भी फैला करके रखता है, यानी कि वह चाह करके भी अपने घर के बारे ख्याल कट्ठा कर ही ना सके, और जब तक ये जान कट्ठी नहीं होएगी तब तक आत्मा चेत नहीं सकती, यानी कि वह विचार नहीं कर सकती, इस लायक नहीं बन सकती कि उस परमात्मा के बारे विचार कर सके, उसका दीदार कर सके, उसनु मिलन तो बाद आवागमन तो मुक्त हो सके। उस तो बाद गुरु साहब उपदेश करते हैं कि इस तरीके के नाल उन्होंने बुद्धि भी सानू दिती है, तो बुद्धि का की काम है कि दलील देन दा वकालत करन दा, कि यानी कि मन जिस तरीके दे नाल चाहता है इस बुद्धि के जरिए इस आत्मा नू दबोच करके बैठा है, यानी कि अगर असी अपने घर की गल कोई करनी भी चाहते हैं, विचार करिए भी, घर जान की सोचिए भी, तो बुद्धि ऐसी दलीलां देगा कि किस तरीके दे नाल ए जगत मिठा अगला किस दिटा, यानी कि यह जगत मिठा है, इसनू तू भोग लै, जड़ी वस्तु तेरे सामने आई है इसनू तू खा लै, अगले जगत नू किसने देखा, यानी कि मरण तो बाद दा भेद किस दे कोल है? यह सिर्फ संता दे कोल है। इस जगत दे विच जितनी भी ताकत आईयां ईश्वरी ताकत सन, कोई शक नहीं, भगवान श्री रामचंद्र जी आए, भगवान श्री कृष्ण जी आए, या होर जितने भी चवी अवतार होए ने इस काल पुरुष दे, उसका मकसद की सी, उन्होंने किस रस्ते नू सानू दिखाया और उन्हों का की असली भाव की सी। अगर उन्होंने सारी बाणी नू असी विचार करके देखिए, जितने भी ग्रंथ यानी कि वेद रचे गए, वेद ऋषिया ने रचे ने, यानी कि ब्रह्म दे मंडल तो ब्रह्म का जोड़ा मंडल है यह दूसरा मंडल है,
ਪਹਿਰਾ ਮੰਡਲ ਜਿਹੜਾ ਹੈ ਸੈਸ ਦਲ ਕਮਲ ਦਾ ਹੈ, ਉਸ ਤੋਂ ਬਾਅਦ ਤ੍ਰਿਕੁਟੀ ਸ਼ੁਰੂ ਹੋ ਜਾਂਦੀ। ਬ੍ਰਹਮ ਦਾ ਦੇਸ਼ ਹੈ, ਬ੍ਰਹਮ ਦੇ ਤਿੰਨ ਹਿੱਸੇ ਹੋਣ ਕਰਕੇ ਅਸੀਂ ਜੋ ਹੈ ਉਸਨੂੰ ਤ੍ਰਿਕੁਟੀ ਵੀ ਕਹਿੰਦੇ ਹਾਂ। ਉਹ ਬ੍ਰਹਮ ਤੱਕ ਦੇ ਮੰਡਲ ਦਾ ਜੋ ਰਾਜਾ ਹੈ, ਯਾਨੀ ਕਿ ਉਸ ਤੱਕ ਦਾ ਜੋ ਕੰਮ ਸੰਭਾਲਣ ਵਾਲਾ ਹੈ, ਉਹ ਕਾਲ ਪੁਰਸ਼ ਹੈ। ਯਾਨੀ ਕਿ ਸਾਰੀ ਰਚਨਾ ਜੋ ਹੈ ਕਾਲ ਪੁਰਸ਼ ਦੇ ਅਧੀਨ ਹੈ, ਔਰ ਵਰ ਲੈ ਕਰਕੇ ਇਸ ਕਾਲ ਪੁਰਸ਼ ਨੇ ਜਿਹੜੀਆਂ ਰੂਹਾਂ ਇਸ ਜਗਤ ਦੇ ਵਿੱਚ ਬ੍ਰਹਮ ਦੇ ਅਧੀਨ ਕੀਤੀਆਂ ਨੇ, ਬ੍ਰਹਮ ਨੇ ਅੱਗੋ ਮਨ ਔਰ ਬੁੱਧੀ ਦੇ ਨਾਲ ਇਹ 84 ਲੱਖ ਸੂਟ ਤੈਨਾ ਕਰਕੇ ਇਸ ਜਗਤ ਦੇ ਵਿੱਚ ਰੱਖੇ ਨੇ, ਤੇ ਉਹਨਾਂ ਦਾ ਮਕਸਦ ਕੀ ਹੈ? ਉਹਨਾਂ ਦਾ ਸਿਰਫ ਇੱਕੋ ਮਕਸਦ ਹੈ ਕਿ ਇਹ ਜੀਵਾਤਮਾ ਆਪਣੇ ਘਰ ਨਾ ਜਾ ਸਕਣ। ਹੁਣ ਵਿਚਾਰ ਕਰਕੇ ਦੇਖੋ, ਅਗਰ ਸਾਰੀਆਂ ਜੜ ਵਸਤੂਆਂ ਚੋਂ ਇਹ ਚੇਤਨਤਾ ਨਿਕਲ ਜਾਵੇ, ਤੇ ਸਾਰੀਆਂ ਜੜ ਵਸਤੂਆਂ ਜੋ ਹੈ ਨੇ ਆਪਣੇ ਆਪ ਚ ਟੁੱਟ ਜਾਣਗੀਆਂ, ਯਾਨੀ ਕਿ 5 ਤੱਤ ਉਹ 3 ਗੁਣਾਂ ਦੇ ਨਾਲ ਇਹ ਰਚਨਾ ਜੋ ਹੈ ਰਚੀ ਗਈ ਹੈ। 3 ਗੁਣ ਅਲੱਗ ਹੋ ਜਾਣਗੇ, 5 ਤੱਤ ਅਲੱਗ ਹੋ ਜਾਣਗੇ, ਯਾਨੀ ਕਿ ਆਪਣੇ ਮੂਲ ਵੀ ਸਵਾਰ ਜਾਣਗੇ, ਸਾਰੀ ਸ੍ਰਿਸ਼ਟੀ ਦੀ ਰਚਨਾ ਜੋ ਹੈ ਅਲੋਪ ਹੋ ਜਾਏਗੀ। ਔਰ ਜਦ ਸ੍ਰਿਸ਼ਟੀ ਅਲੋਪ ਹੋ ਜਾਏਗੀ ਤੇ ਉਸਦਾ ਆਧਾਰ ਕੀ ਹੈ ਰੋਕਣ ਦਾ? ਸਿਰਫ ਔਰ ਸਿਰਫ ਜੀਵਾਤਮਾ। ਜਦ ਤੱਕ ਜੀਵਾਤਮਾ ਇਸ ਜੜ ਦੇ ਵਿੱਚ ਮੌਜੂਦ ਹੈ, ਇਹ ਸ੍ਰਿਸ਼ਟੀ ਆਬਾਦ ਹੈ। ਯਾਨੀ ਕਿ ਸ੍ਰਿਸ਼ਟੀ ਨੂੰ ਆਬਾਦ ਰੱਖਣ ਵਾਸਤੇ, ਰੌਣਕਮਈ ਰੱਖਣ ਵਾਸਤੇ ਹੀ ਉਸ ਕਾਲ ਨੇ ਜੋ ਹੈ ਇਹ ਸਾਰੀ ਰਚਨਾ ਨੂੰ ਬੜੇ ਪਰਮਾਤਮਕ ਤਰੀਕੇ ਦੇ ਨਾਲ ਝੂਠੀ ਰਚਨਾ ਨੂੰ ਸੱਚਾ ਕਹਿ ਕਰਕੇ, ਯਾਨੀ ਜੱਗ ਜੋ ਹੈ ਸੁਪਨੇ ਜਿਉ ਜਾਣ, ਯਾਨੀ ਕਿ ਇਹਨੂੰ ਸੁਪਨੇ ਵਰਗਾ ਜਾਣਨਾ ਚਾਹੀਦਾ। ਪਰ ਜੀਵਾਤਮਾ ਇਹਨਾਂ ਅੱਖਾਂ ਦੇ ਨਾਲ, ਯਾਨੀ ਕਿ ਅੰਦਰ ਦੀ ਅੱਖ ਤੇ ਆਉਂਦੀ ਹੈ, ਬਾਹਰ ਦੀ ਅੱਖਾਂ ਦੇ ਨਾਲ ਦੇਖਦੀ ਹੈ, ਉਸ ਨੂੰ ਸੁਪਨਾ ਜੋ ਹੈ ਸੱਚਾ ਨਜ਼ਰ ਆਉਂਦਾ। ਪਰ ਜਦੋਂ ਅਸੀਂ ਅੱਖ ਬੰਦ ਕਰਕੇ ਸੁਪਨਾ ਲੈਂਦੇ ਹਾਂ, ਉਸ ਵਕਤ ਕੀ ਦੇਖਦੇ ਹਾਂ? ਜਦੋਂ ਅੱਖ ਖੁੱਲਦੀ ਹੈ, ਉਸ ਵੇਲੇ ਸਾਨੂੰ ਮਹਿਸੂਸ ਹੁੰਦਾ ਕਿ ਭਾਈ ਇਹ ਤਾਂ ਸਭ ਕੁਝ ਸੁਪਨਾ ਹੀ ਸੀ, ਸੱਚਾਈ ਤਾਂ ਕੁਝ ਹੋ ਰਹੀ ਹੈ। ਉਸੇ ਤਰੀਕੇ ਦੇ ਨਾਲ ਜਦੋਂ ਇਸ ਜੀਵਾਤਮਾ ਦੀ ਅੱਖ ਬੰਦ ਹੁੰਦੀ ਹੈ, ਯਾਨੀ ਕਿ ਜਦੋਂ ਆਖਰੀ ਸਮਾਂ ਆਉਂਦਾ ਹੈ ਇਸ ਸੂਟ ਦਾ, ਯਾਨੀ ਕਿ 84 ਲੱਖ ਜਾਮਿਆਂ ਦੇ ਵਿੱਚ ਜੋ ਇਹ ਨਿਯਮ ਹੈ, ਮੌਤ ਦਾ ਨਿਯਮ, ਯਾਨੀ ਕਿ ਨਿਸ਼ਚਿਤ ਸੀਮਾ ਤੱਕ ਕੁਛ ਸਵਾਸ ਦੇ ਕਰਕੇ ਇਹ ਪਿੰਜਰਾ ਦਿੱਤਾ ਜਾਂਦਾ ਹੈ, ਇਹ ਸੂਟ ਪਹਿਨਾਇਆ ਜਾਂਦਾ ਹੈ। ਔਰ ਬੜੇ ਬੜੇ ਸੁੰਦਰ ਸੂਟ ਜਿਹੜੇ ਨੇ, ਯਾਨੀ ਕਿ ਦੇਵੀ ਦੇਵਤੇ ਵੀ ਇਸ ਸੂਟ ਦੇ ਵਿੱਚ ਨੇ, ਸੂਖਮ ਔਰ ਕਾਰਨ ਲੋਕਾਂ ਦੇ ਵਿੱਚ ਜਿਹੜੀ ਵੀ ਜੀਵਾਤਮਾ ਭਰਮਣ ਕਰ ਰਹੀਆਂ ਨੇ, ਯਾਨੀ ਕਿ ਅੱਛੇ ਪੁੰਨ ਕੀਤੇ ਤੇ ਉਹਨਾਂ ਨੂੰ ਇਹ ਲੋਕ ਮਿਲ ਗਏ। ਯਾਨੀ ਕਿ ਵਿਚਾਰ ਕਰਕੇ ਦੇਖੋ, ਸ਼ੁਰੂ ਚ ਗੁਰੂ ਸਾਹਿਬਾਂ ਨੇ ਜੋ ਸਪਸ਼ਟ ਕੀਤਾ ਸੀ ਪਾਪ ਦੇ ਨਾਲ ਜਿਹੜੀ ਪੁੰਨ ਦੀ ਗੱਲ ਹੈ, ਯਾਨੀ ਕਿ ਪੁੰਨ ਅਗਰ ਅਸੀਂ ਖੱਟਣਾ ਹੈ, ਦਾਨ ਪੁੰਨ ਕੀਤਾ ਹੈ, ਤੇ ਖੱਟਣ ਵਾਸਤੇ ਇਸ ਜੀਵਾਤਮਾ ਨੂੰ ਜਨਮ ਲੈਣਾ ਪਏਗਾ। ਯਾਨੀ ਕਿ ਜਨਮ ਲਈ ਪਿੰਜਰੇ ਦੀ ਸੂਟ ਦੀ ਲੋੜ ਹੈ। ਯਾਨੀ ਕਿ ਸੂਟ ਦੇ ਵਿੱਚ ਅਗਰ ਜੀਵਾਤਮਾ ਨੂੰ ਆਉਣਾ ਪੈ ਗਿਆ, ਤੇ ਫਿਰ ਇਹ ਵਿਚਾਰ ਕਰੋ ਕਿ ਇਹਦੀ ਮੁਕਤੀ ਕਿਸ ਤਰ੍ਹਾਂ ਹੋ ਗਈ, ਇਹਨੂੰ ਮੋਕਸ਼ ਕਿਸ ਤਰੀਕੇ ਨਾਲ ਪ੍ਰਾਪਤ ਹੋ ਗਿਆ। ਯਾਨੀ ਮੋਕਸ਼ ਦੀ ਜਿਹੜੀ ਪਰਿਭਾਸ਼ਾ ਵੇਦਾ ਸ਼ਾਸਤਰ ਗ੍ਰੰਥਾਂ ਵਿੱਚ ਦਿੱਤੀ ਹੈ, ਇਹ ਪਰਮਾਤਮਕ ਹੈ। ਯਾਨੀ ਮਰਨ ਤੋਂ ਬਾਅਦ ਕਿਸੇ ਨੂੰ ਮੋਕਸ਼ ਨਹੀਂ ਮਿਲਿਆ, ਮਰਨ ਤੋਂ ਬਾਅਦ ਕੌਣ ਸਾਕਸ਼ੀ ਹੈ, ਕਿਹਨੂੰ ਰੋਵਾਂਗੇ, ਕਿਹਨੂੰ ਪਿੱਟਾਂਗੇ? ਅਸਲੀ ਗੱਲ ਅਗਰ ਸਤਿਗੁਰੂ ਇੱਥੇ ਬੈਠ ਕਰਕੇ ਦੱਸਣ, ਤੇ ਅਸੀਂ ਸੁਣ ਵੀ ਨਹੀਂ ਸਕਦੇ ਕਿ ਇਸ ਜੀਵਾਤਮਾ ਦੀ ਕੀ ਹਾਲਤ ਹੁੰਦੀ ਹੈ, ਜਿਸ ਲਈ ਆਖਰੀ ਸਮੇਂ ਇਸ ਜੀਵਾਤਮਾ ਨੂੰ ਦੁੱਖ ਭੋਗਣਾ ਪੈਂਦਾ। ਜਿਸ ਨੇ ਜਿੰਦੇ ਜੀ ਪਾਪ ਕਰਮ ਕੀਤੇ ਨੇ, ਉਹਨਾਂ ਲਈ ਤਾਂ ਨਰਕ ਨਿਸ਼ਚਿਤ ਨੇ। ਯਾਨੀ ਕਿ ਇਸ ਜਗਤ ਦੇ ਵਿੱਚ ਵੀ ਨਰਕ ਨੇ। ਕਿਸ ਤਰੀਕੇ ਦੇ ਨਾਲ? ਜਿਹਨਾਂ ਧੀਆਂ ਪੁੱਤਰਾਂ ਵਾਸਤੇ ਆਪਣੀ ਹਸਤੀ ਕੁਰਬਾਨ ਕਰਦੇ ਹਾਂ, ਯਾਨੀ ਆਪਣੀ ਹਸਤੀ ਮਿਟਾ ਦਿੰਦੇ ਹਾਂ। ਇੱਕ ਨੌਕਰੀ ਕਰਨ ਵਾਲਾ ਬੰਦਾ ਹੈ, ਉਹਦੀ ਕਿਤਨੀ ਤਨਖਾਹ ਹੈ? 1,000, 1,500, 2,000, 3,000, ਯਾਨੀ ਕਿ 3,000 ਦੇ ਵਿੱਚ ਕਿਰਾਇਆ ਵੀ ਦੇਣਾ, ਬੱਚੇ ਨੂੰ ਦੀਕਸ਼ਾ ਵੀ ਦੇਣੀ ਹੈ, ਕਿਸ ਤਰੀਕੇ ਦੇ ਨਾਲ ਬੱਚੇ ਦਾ ਪੇਟ ਪਾਲਦਾ ਹੋਏਗਾ? ਯਾਨੀ ਕਿ ਆਪ ਭੁੱਖਾ ਰਹਿੰਦਾ ਹੈ, ਆਪ ਤਨ ਦੇ ਕੱਪੜੇ ਨਹੀਂ ਲਗਾਉਂਦਾ, ਪਰ ਆਪਣੇ ਬੱਚੇ ਵਾਸਤੇ ਜੋ ਹੈ ਉਹ ਕੁਰਬਾਨੀ ਕਰਦਾ। ਔਰ ਇਹ ਸਾਰੀ ਕੁਰਬਾਨੀ ਦਾ ਨਤੀਜਾ ਕੀ ਨਿਕਲਦਾ? ਜਦੋਂ ਬੱਚੇ ਦਾ ਵਿਆਹ ਹੋ ਜਾਂਦਾ, ਘਰਵਾਲੀ ਲੈ ਆਉਂਦੀ ਹੈ, ਘਰਵਾਲੀ ਉਹਨੂੰ ਭਰਮਾ ਦਿੰਦੀ ਹੈ, ਯਾਨੀ ਉਹ ਮਾਤਾ ਪਿਤਾ ਤੋਂ ਵਿਮੁੱਖ ਹੋ ਜਾਂਦਾ। ਉਸ ਵੇਲੇ ਉਸ ਮਾਂ ਬਾਪ ਨੂੰ ਕੈਸੀਆਂ ਭਾਵਨਾ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਦਾ ਕਿਆ ਅਸਰ ਹੁੰਦਾ? ਕਦੀ ਕਿਸੇ ਨੇ ਵਿਚਾਰ ਕੀਤਾ? ਅਸੀਂ ਉਹ ਨਰਕ ਜਿਹੜੇ ਸੂਖਮ ਲੋਕਾਂ ਚ, ਉਹਨਾਂ ਦੀ ਕੀ ਗੱਲ ਕਰੀਏ ਇੱਥੇ ਬੈਠ ਕੇ? ਇਸ ਜਗਤ ਦੇ ਵਿੱਚ ਇੱਕ ਇਹਨਾਂ ਅੱਖਾਂ ਦੇ ਨਾਲ ਜਿਹੜੇ ਨਰਕ ਸਾਡੇ ਅੱਗੇ ਪਿੱਛੇ ਘੁੰਮਦੇ ਪਏ ਨੇ, ਉਹ ਨਰਕ ਸਾਨੂੰ ਨਜ਼ਰ ਨਹੀਂ ਆਏ। ਅਸੀਂ ਕਹਿੰਦੇ ਹਾਂ ਮਰਨ ਦੇ ਬਾਅਦ ਜਮਦੂਤ ਲੈਣ ਆਉਂਦੇ ਨੇ, ਤਾਂ ਸੰਗਤ ਜੀ ਉਹ ਤਾਂ ਜਿੰਦੇ ਜੀ ਸਾਨੂੰ ਲੈਣ ਵਾਸਤੇ ਬੈਠੇ ਨੇ। ਕਿਸ ਤਰੀਕੇ ਦੇ ਨਾਲ ਸਾਡੇ ਟਿੱਡੇ ਜਿਹੜੇ ਧੀਆਂ ਪੁੱਤਰ ਨਿਕਲਦੇ ਨੇ, ਕਿਆ ਇਹ ਜਮ ਨਹੀਂ ਨੇ? ਇਹ ਸਾਨੂੰ ਲੈਣ ਵਾਸਤੇ ਆਏ ਨੇ, ਆਪਣੇ ਘਰ ਦਾ ਕੰਮ ਕਰ ਰਹੇ ਨੇ। ਕਿਸ ਤਰੀਕੇ ਦੇ ਨਾਲ? ਪਿਛਲੇ ਜਨਮਾਂ ਦੇ ਵਿੱਚ ਅਸੀਂ ਇਹਨਾਂ ਕੋਲ ਸੇਵਾ ਕਰਾਈ ਸੀ, ਅੱਜ ਇਹ ਸਾਡੇ ਕੋਲ ਸੇਵਾ ਕਰਾ ਰਹੇ ਨੇ। ਯਾਨੀ ਕਿ ਜਨਮ ਤੋਂ ਹੀ ਇਹ ਸਾਡਾ ਕੰਮ ਕਰ ਰਹੇ ਨੇ। ਕਿਸ ਤਰੀਕੇ ਦੇ ਨਾਲ? ਸਾਨੂੰ ਲਿਜਾਣ ਵਾਸਤੇ। ਔਰ ਅਸੀਂ ਕਿਹੜੇ ਜਮਾਂ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਅੱਖ ਬੰਦ ਹੋਏਗੀ ਤੇ ਜਮ ਆਣਗੇ? ਉਹ ਵੀ ਜਮ ਆਣਗੇ, ਉਹ ਜਮ ਆਣਗੇ, ਅੱਛੇ ਕੰਮ ਨਹੀਂ ਕਰਾਂਗੇ। ਯਾਨੀ ਕਿ ਮਾੜੇ ਕਰਮ ਕੀਤੇ ਹੋਣਗੇ ਤੇ ਉੱਥੇ ਵੀ ਜਮ ਆਣਗੇ। ਯਾਨੀ ਕਿ ਸਭ ਤੋਂ ਪਹਿਲੇ ਸਾਨੂੰ ਇਸ ਜਗਤ ਦੇ ਵਿੱਚ ਰਹਿੰਦੇ ਹੋਏ ਜਿੰਦੇ ਜੀ ਇਹਨਾਂ ਜਮਾਂ ਤੋਂ ਛੁਟਕਾਰਾ ਪਾਉਣਾ ਹੈ। ਕਿਸ ਤਰੀਕੇ ਦੇ ਨਾਲ? ਜਦੋਂ ਇਹੋ ਧੀਆਂ ਪੁੱਤਰ ਸਾਨੂੰ ਆਪਣੇ ਘਰੋਂ ਕੱਢ ਦਿੰਦੇ ਨੇ, ਉਸ ਵੇਲੇ ਸਾਡੀ ਹੋਸ਼ ਟਿਕਾਣੇ ਆਉਂਦੇ, ਪਰ ਉਸ ਵੇਲੇ ਹੱਥ ਮਲਣੇ ਬਾਕੀ ਰਹਿ ਜਾਂਦੇ ਨੇ, ਅਸੀਂ ਚਾਹ ਕੇ ਵੀ ਕੁਛ ਨਹੀਂ ਕਰ ਸਕਦੇ। ਯਾਨੀ ਕਿ ਕਿਤਨੇ ਵੀ ਤੜਫੀਏ, ਕਿਤਨੇ ਵੀ ਰੋਈਏ, ਸਾਨੂੰ ਕੋਈ ਵੀ ਜੋ ਹੈ ਪ੍ਰਪਾਲਣਾ ਨਹੀਂ ਕਰ ਸਕਦਾ, ਸਾਨੂੰ ਕੋਈ ਆਧਾਰ ਨਹੀਂ ਦਿੰਦਾ, ਸਾਡੀਆਂ ਅੱਖਾਂ ਕੰਮ ਨਹੀਂ ਕਰਦੀਆਂ, ਸਰੀਰ ਸਾਥ ਨਹੀਂ ਦਿੰਦਾ, ਸਰੀਰ ਕੰਬਣ ਲੱਗ ਗਿਆ ਹੈ, ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਹੈ, ਪਰ ਕੀ ਦੇਖਦੇ ਹਾਂ? ਪੁੱਤਰ ਸਾਨੂੰ ਪਾਣੀ ਨਹੀਂ ਪੁੱਛਦੇ, ਨੂੰਹਾਂ ਸਾਨੂੰ ਕੱਪੜਾ ਨਹੀਂ ਦਿੰਦੀਆਂ। ਕਿਸ ਤਰੀਕੇ ਦੇ ਨਾਲ? ਤਾਨਾ ਹੋਰ ਮਾਰਦੀਆਂ ਨੇ ਕਿ ਆਪਣਾ ਘਰ ਸੰਭਾਲਣਾ ਚਾਹੁੰਦੇ ਹੋ, ਆਪਣਾ ਆਪ ਖਰਚਾ ਜੋ ਹੈ ਆਪ ਚੁੱਕੋ। ਹੁਣ ਕਿਤਨੇ ਸ਼ਰਮ ਦੀ ਗੱਲ ਹੈ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਢਿੱਡੋਂ ਕੱਢਿਆ, ਅੱਜ ਉਹ ਸਾਨੂੰ ਆਪਣੇ ਤੋਂ ਬੇਦਖਲ ਕਰਦੇ ਨੇ। ਅਸੀਂ ਮੁਹਤਾਜ ਹੋ ਕੇ ਇਸ उस काल ने लगाए। किस दे हुकम दे नाल असीं इह सारे काम कीते? मन दे हुकम दे नाल। और जितने काम कर रहे हैं इह किस दे हुकम नाल कर रहे हैं? किसी ने कोई ऐसा काम करन वास्ते सानू संतां ने कोई हुकम दिता सी? नहीं दिता सी। यानी कि मन ही साडा गुरु है, मन ही साडा परमात्मा है, और मन नूं ही असीं तृप्त करन वास्ते इस जगत दे विच सारियां वस्तुआं इकट्ठियां कर रहे हैं। चाहे औरत है, चाहे पति है, चाहे बच्चे ने, चाहे कारा मोटरा ने, चाहे जमीन जायदाद है, यानी कि जितनी जड़ चेतन वस्तुआं संबंध जो कुछ भी इस जगत दे विच असीं इन अखां दे नाल देख रहे हैं वो सब ने नष्ट जाना है। और असीं जानते भी हाँ इस दे बाद भी असीं मन दे हुकम नूं टाल नहीं सकते। जो मन ने साडे सामने अपनी कामना रख दिती उस कामना नूं पूरा करन वास्ते अपनी हस्ती मिटा रहे हैं। और ये अज तो नहीं मिटा रहे, ये असीं जद दी सृष्टि रची गई है। ये किसी नूं इसका खबर नहीं कि यह सृष्टि कब तो रची गई है, कब तो रूह अपने परमात्मा तो उस मूल तो अलग होइयां बैठिया ने, और कद दियां भुखियां प्यासियां तड़फ रही मूल समाण वास्ते, उस समय का किसी नूं ज्ञान नहीं। तब तो ही असीं इस मन और बुद्धि जो है इस पिंजरे सूट के नाल लगा रखी गई है। एक पहरेदार है, एक वकालत कर रहा है, और असीं इस वकालत के जरिए उस पहरेदार का हुक्म मान रहे हैं और अपने आप नूं परमा करके अपने घर का काम नहीं कर पा रहे। और गुरु साहब उपदेश करते हैं सब तो पहले इन जमा तो छुटकारा पाओ। किस तरीके दे नाल इस जगत दे विच काम करना है? गुजारे मात्र वास्ते। असी चाह करके भी इस जगत तो अलग नहीं हो सकते। क्यों? क्योंकि इस जगत तो असी जो कुछ लिया है इस जगत नूं देना पेगा। कोई भी वस्तु जड़ या चेतन कोई भी संबंध इस जगत दे विच फ्री दे विच नहीं मिलती। कोई भी मत जाने कि असी पूरन सतगुरां दे अगे जाके फरियाद करते हैं, परमात्मा दे अगे फरियाद करते हैं, धर्म ग्रंथा या मूर्तियां अगे फरियाद करते हैं, ये वस्तुआं साडी झोली दे विच जो है दात दे रूप विच फ्री च पा दित्तियां जांदियां। ये जिन्या दाता नूं असीं दात समझ रहे हैं ये दाता नहीं है, ये विष है, ये जहर है। और जितना भी जहर का असीं सेवन करांगे ये सारे साडे हड्डां दे विच रचेगा और सानू जो है मौत की तरफ ला करके जाएगा। सिर्फ इस जन्म दे विच असीं मौत नूं नहीं ग्रहण कर रहे, अनगिनत जन्मां दे यानी कि 84 लाख फूट सानू बार बार पाने और उतारने पैणगे। और एक जन्म का दुख जो है सतगुरु सिर्फ इशारे के रूप में स्पष्ट करते हैं कि जो आखिरी समा आता है नौ द्वारा तो यह सुरत समिटती है। जो एक एक तत्व टुटता जाता है, सब तो पहले पृथ्वी टुटती है, उस तो बाद जो है पानी टुटता है, फिर हवा टुट अग टुटती है, फिर हवा टुटती है। इसे तरीके के नाल मूल चक्कर, गुदा चक्कर यानी कि सारे चक्कर टुटते हुए आग्ञा चक्कर तक पहुंचते हैं। उस वेले सुरत जड़ी है दसवें द्वार से पहुंच जाती है। और उस वक्त जाकर के की होंगे? खब्बे पासे जो है काल मौजूद है, सज्जे पासे जगह सतगुरां वास्ते मौजूद है। हुण विचार करके देखो, असीं मूर्तियां नूं सतगुरु बनांदे आ, पोथियां नूं सतगुरु बनांदे आ, और अगर पूरा सतगुरां दे कोल भी गए आ ते पर कदी उहनां दे दित्ते हुए हुक्म दे उपर विचार नहीं कीती, कदे कोई जप तप सेम नहीं कीता, कदे उहनां दे उपर अपनी हस्ती नहीं मिटाई। क्या असीं अपनी हस्ती जिहड़ी मिटाणी सी उहनां दा कोई राजपाट कायम करन वास्ते मिटाणी सी? नहीं, ये साडे अपने घर का काम सी। असीं अपना आप अपना उद्धार करन वास्ते, अपनी जीवात्मा नूं आवागमन तों मुक्त कराउण वास्ते ये सारी हस्ती मिटाणी सी, पर असीं कदी ख्याल ही नहीं किया। यानी जींदे जी पूरन सतगुरां दे कोल जा करके भी अगर असीं उहनां दा ख्याल नहीं किया ते याद रखना वो जिहड़ी सज्जी जगह हैगी है ना जिथे पूरन सतगुरां ने बैठना सी उत्थे कोई भी आकर के नहीं बैठेगा। यानी कि सारी की सारी जगह उस काल के अधीन ही है। और जिस वेले जीवात्मा इकट्ठी होकर के अंदर पहुंचती है उस वक्त की होंदा है कि बुद्धि जड़ी है और मन जो है ये शोर मचाते हैं। क्यों? तड़फ तो इन्हों भी है, मन जो है ये ब्रह्म का अंश है, ये भी तड़फ रहा अपने मूल भी समाण वास्ते। इस जगत के जड़िया भी कामना लै करके इस जीवात्मा को कर्म करवाता है सिर्फ अपनी शांति वास्ते, पर इसनों शांति मिल नहीं सकती क्योंकि यह भी भ्रम के विच है। असली रचना ऐसी है काल ने रची है कि काल ने जिस रचना रचन वास्ते ड्यूटी दी ब्रह्मा नूं, ब्रह्मा नूं यह सारी रचना नूं रचन दे बाद इस भ्रम दे विच है कि इसका आदि और अंत की है। और उस रचना दे बाद एक सीमा दे बाद जदों उसकी ड्यूटी खत्म होंदी है उस ब्रह्मा नूं भी गिर के इस लोक दे विच मनुखे जन्म दे विच आ करके यह सूट खुद का दिता हुआ पाना पैंदा, और इस सूट दे विच लै करके और फिर 84 लाख सूटा दे विच भ्रमण करता है। किशन जी ने गीता दे विच सारे भेद स्पष्ट किए ने कि वह उदो नूं उपदेश देंदे ने, ये उदो भी जो कीड़ा देख रहे हो ये कई बार ब्रह्मा कई बार विष्णु कई बार शिव जैसी ऊंची गति प्राप्त कर चुका है, पर अब कर्मों के अधीन ये गंदी नाली का कीड़ा बना हुआ इस जगत में विचरण कर रहा है। हम विचार करके देखो यह जड़िया तुका भगवान श्री कृष्ण जी ने इस्तेमाल कीतिया सन, बेशक ब्रह्म तो आए सन दूसरे मंडल का ईश्वरी ताकत सी, पर उसके बाद भी उन्होंने भेद नहीं रखा, बिल्कुल स्पष्ट कर दिता कि ब्रह्मा विष्णु महेश सारे जो ने 84 लाख इस मतलब चक्कर के अंदर ने ਤੇ ਹੁਣ ਵਿਚਾਰ ਕਰਕੇ ਦੇਖੋ ਅਗਰ ਅਸੀਂ ਇਹਨਾਂ ਦੀ ਟੇਕ ਲਵਾਂਗੇ ਤੇ ਕਿਆ ਇਸ ਤੋਂ ਪਰੇ ਜਾ ਸਕਦੇ ਹਾਂ। ਇਹ ਰਚਨਾ ਕਿਤਨੀ ਵੱਡੀ ਰਚੀ ਹੈ ਇਸ ਨੂੰ ਵੀ ਗੁਰੂ ਸਾਹਿਬ ਇਸ਼ਾਰੇ ਦੇ ਵੀ ਸਪਸ਼ਟ ਕਰਦੇ ਨੇ। ਜਿਹੜਾ ਪਹਿਲਾ ਮੰਡਲ ਹੈ ਉਹ ਸਹਿਸ ਦਲ ਕਮਲ ਦਾ, ਉਸ ਤੋਂ ਉੱਤੇ ਬ੍ਰਹਮ ਹੈ, ਬ੍ਰਹਮ ਦੇ ਤਿੰਨ ਹਿੱਸੇ ਨੇ, ਯਾਨੀ ਬ੍ਰਹਮ ਤੱਕ ਦੀ ਇਹ ਰਚਨਾ। ਇਹ 84 ਲੱਖ ਜਾਮੇ ਇਹਨਾਂ ਦੇ ਵਿੱਚ ਜੰਮਦੇ ਔਰ ਮਰਦੇ ਨੇ। ਇਹ ਸਾਰੀ ਰਚਨਾ ਦਾ ਜੋ ਰਚਨਾਕਾਰ ਹੈ ਉਹ ਕਾਲ ਹੈ, ਉਸ ਤੋਂ ਅੱਗੇ ਪਾਰ ਬ੍ਰਹਮ ਹੈ, ਪਾਰ ਬ੍ਰਹਮ ਤੋਂ ਅੱਗੇ ਸੋਨ ਦਾ ਦੇਸ਼ ਹੈ, ਸੋਨ ਤੋਂ ਅੱਗੇ ਜੋ ਹੈ ਦਸਵਾਂ ਦੁਆਰ, ਅਸਲੀ ਦਸਵਾਂ ਦੁਆਰ ਜੋ ਹੈ ਉਸ ਜਗ੍ਹਾ ਪਹੁੰਚਦਾ ਹੈ। ਉਸ ਤੋਂ ਜਾ ਕਰਕੇ ਸਤਲੋਕ ਦੀ ਰਚਨਾ ਸ਼ੁਰੂ ਹੁੰਦੀ ਹੈ। ਸਤਲੋਕ ਦੀ, ਸਤਲੋਕ ਕਿਉਂ ਕਿਹਾ ਜਾਂਦਾ ਹੈ? ਸਤਲੋਕ ਜਾਂ ਸਤਨਾਮ ਕੋਈ ਸਿੱਖੀ ਦਾ ਲਫ਼ਜ਼ ਨਹੀਂ ਹੈ। ਸਤ ਦਾ ਕੀ ਭਾਵ ਹੈ? ਇਸ ਜਗਤ ਦੇ ਵਿੱਚ ਜੋ ਨਿਸ਼ਚਲ ਹੈ, ਸਥਿਰ ਹੈ, ਜਿਸ ਨੇ ਰਹਿਣਾ ਹੈ ਉਸ ਨੂੰ ਅਸੀਂ ਸੱਚਾ ਕਹਿੰਦੇ ਹਾਂ। ਯਾਨੀ ਕਿ ਜਿਹੜੀ ਜੀਵਾਤਮਾ ਕਿਸੇ ਪਿੰਜਰੇ ਜਾ ਕੇ ਆਪਣੀ ਜਵਾਨ ਤੋਂ ਫਿਰ ਜਾਂਦੀ ਯਾਨੀ ਮੁਕਰ ਜਾਂਦੀ ਹੈ ਅਸੀਂ ਉਸ ਨੂੰ ਝੂਠਾ ਕਹਿੰਦੇ ਹਾਂ। ਉਸੇ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਜਿਹੜੀ ਵਸਤੂਆਂ ਸਾਨੂੰ ਨਜ਼ਰ ਆ ਰਹੀਆਂ ਨੇ ਇਹਨਾਂ ਨਜ਼ਰਾਂ ਤੋਂ ਬਾਅਦ ਇਹਨਾਂ ਨੇ ਉਜਲ ਹੋ ਜਾਣਾ ਯਾਨੀ ਨਸ਼ਟ ਹੋ ਜਾਣਾ, ਇਸ ਕਰਕੇ ਇਹਨਾਂ ਨੂੰ ਝੂਠਾ ਕਹਿੰਦੇ ਹਾਂ। ਯਾਨੀ ਕਿ ਜਿਹੜੇ ਮੁਲਕ ਨੇ ਰਹਿਣਾ ਹੈ, ਜਿਸ ਵਸਤੂ ਨੇ ਰਹਿਣਾ ਹੈ ਉਹ ਹੈ ਅਕਾਲ ਪੁਰਸ਼, ਉਸ ਨੂੰ ਸਤਪੁਰਸ਼ ਵੀ ਕਹਿੰਦੇ ਹਾਂ। ਔਰ ਉਹ ਜਿਸ ਜਗ੍ਹਾ ਮੌਜੂਦ ਹੈ ਉਸ ਜਗ੍ਹਾ ਦਾ ਜੋ ਵਰਣਨ ਹੈ ਇਹਨਾਂ ਲਫ਼ਜ਼ਾਂ ਦੇ ਨਾਲ ਇਸ ਜਗ੍ਹਾ ਬੈਠ ਕਰਕੇ ਅਸੀਂ ਕਰ ਵੀ ਨਹੀਂ ਸਕਦੇ। ਕਿਉਂ? ਅਸੀਂ ਸੀਮਤ ਅਵਸਥਾ ਦੇ ਵਿੱਚ ਮੌਜੂਦ ਹਾਂ। ਇਹ ਜੜ ਪਿੰਜਰਾ ਲੈ ਕਰਕੇ ਅਸੀਂ ਬੈਠੇ ਹਾਂ, ਇਸ ਦੀ ਇੱਕ ਸੀਮਾ ਹੈ ਔਰ ਮਨ ਦੀ ਵੀ ਇੱਕ ਸੀਮਾ ਹੈ, ਬੁੱਧੀ ਦੀ ਵੀ ਇੱਕ ਸੀਮਾ ਹੈ। ਯਾਨੀ ਮਨ ਬੁੱਧੀ ਦੀ ਸੀਮਾ ਔਰ ਇਸ ਪਿੰਜਰੇ ਦੇ ਵਿੱਚ ਬੈਠ ਕਰਕੇ ਜੋ ਕਿ ਸੀਮਿਤ ਹੈ, ਅਸੀਂ ਅਸੀਮ ਨੂੰ ਯਾਨੀ ਕਿ ਅਨੰਤ ਗੁਣਾ ਦੇ ਸਵਾਮੀ ਨੂੰ ਕਦੀ ਚਾਹ ਕਰਕੇ ਵੀ ਨਹੀਂ ਜਾਣ ਸਕਦੇ। ਇਸ ਕਰਕੇ ਉਸ ਦੀ ਜੋ ਰਚਨਾ ਹੈ ਉੱਥੇ ਜਾ ਕਰਕੇ ਸੰਤਾਂ ਨੇ ਵੀ ਚੁੱਪੀ ਸਾਧ ਲਈ, ਉਹਨਾਂ ਨੇ ਵੀ ਇਹੀ ਲਫ਼ਜ਼ ਕਹੇ ਨੇ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ। ਯਾਨੀ ਕਿ ਉਸ ਅਪਾਰ ਬੇਅੰਤ ਸਵਾਮੀ ਨੂੰ ਕੋਈ ਵੀ ਨਹੀਂ ਜਾਣ ਸਕਦਾ, ਇੱਥੇ ਬੈਠ ਕਰਕੇ ਮਨ ਬੁੱਧੀ ਦੀ ਸੀਮਾ ਦੇ ਅੰਦਰ। ਯਾਨੀ ਕਿ ਇਹ ਰਚਨਾ ਜਿਹੜੀ ਰਚੀ ਹੈ ਉਸ ਨੂੰ ਸੱਤ ਸਿਰਫ ਇਸੀ ਕਰਕੇ ਕਿਹਾ ਕਿਉਂਕਿ ਉਹ ਨਿਸ਼ਚਿਤ ਔਰ ਅਟਲ ਹੈ। ਇਸੀ ਕਰਕੇ ਕਿਸੇ ਨੇ ਪੁੱਛਿਆ ਵੀ ਉਸਦਾ ਨਾਮ ਕੀ ਉਸ ਲੋਕ ਦਾ, ਤੇ ਉਹਨਾਂ ਨੇ ਕਹਿ ਤਾ ਸੰਤਾਂ ਨੇ ਭਾਈ ਉਹਦਾ ਨਾਮ ਜੋ ਹੈ ਸੱਚ ਖੰਡਾ, ਕਿਉਂਕਿ ਉਹਨੇ ਸੱਚ ਹੈ ਉਸਨੇ ਰਹਿਣਾ ਹੈ। ਉਸਦਾ ਨਾਮ ਕੀ ਹੈ? ਸਤਿਗੁਰੂ ਦਾ। ਕਹਿ ਦਿੱਤਾ ਵੀ ਸੱਤ ਨਾਮ ਹੈ। ਇਸਦਾ ਇਹ ਭਾਵ ਨਹੀਂ ਹੈ ਕਿ ਇਹ ਧਰਮ ਔਰ ਮਤ ਕਿਸਨੇ ਬਣਾਇਆ। ਸੰਤ ਤੇ ਆਪਣੀ ਬਾਣੀ ਦੇ ਕਰਕੇ ਚਲੇ ਗਏ, ਇਸ਼ਾਰਾ ਦੇ ਗਏ, ਰਸਤਾ ਦੇ ਗਏ। ਜਿਹੜੀ ਜੀਵਾਤਮਾ ਨੇ ਆਪਣੀ ਹਸਤੀ ਮਿਟਾ ਦੀ ਉਸ ਰਸਤੇ ਦੇ ਉੱਪਰ ਚੱਲਣ ਵਾਸਤੇ, ਤੇ ਉਹ ਸੱਚੀ ਗੱਲ ਹੈ ਕਿ ਉਹ ਸੱਚ ਦੇ ਵੀ ਸਮਾ ਵੀ ਗਏ ਨੇ। ਉਹ ਜਿਹੜੇ ਮੁਖੋਟਾ ਲਗਾ ਕਰਕੇ ਇੱਥੇ ਬੈਠੇ ਨੇ, ਜਿਨ੍ਹਾਂ ਨੇ ਕਦੀ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਯਾਨੀ ਕਿ ਮੁਖੋਟਾ ਤੇ ਲਗਾ ਲਿਆ ਸੰਤ ਵਾਲਾ, ਪਰ ਸੰਤ ਦੇ ਰਸਤੇ ਤੇ ਕਦੇ ਨਹੀਂ ਚੱਲੇ। ਅਸੀਂ ਪੂਰਨ ਸਤਿਗੁਰਾਂ ਦੇ ਕੋਲ ਬੈਠਦੇ ਹਾਂ, ਉਹਨਾਂ ਕੋਲ ਨਾਮ ਲੈਂਦੇ ਹਾਂ, ਦੀਖਾ ਲੈਂਦੇ ਹਾਂ, ਅੰਮ੍ਰਿਤ ਦੇ ਬਾਟੇ ਛਕਦੇ ਹਾਂ, ਹੋਰ ਕਈ ਤਰੀਕੇ ਦੇ ਉਪਕਰਮ ਜਾਂ ਕਿਰਿਆ ਕੀਤੀ ਜਾਂਦੀ ਹੈ। ਜਿਤਨੇ ਵੀ ਯੁੱਗ ਆਏ ਨੇ, ਜਿਤਨਾ ਵੀ ਸਮੇਂ ਚੱਲਦਾ, ਜੈਸੀ ਵੀ ਉਸ ਵਕਤ ਇਸ ਸ੍ਰਿਸ਼ਟੀ ਦੇ ਵਿੱਚ ਰਚਨਾ ਰਚੀ ਗਈ ਹੁੰਦੀ ਹੈ, ਉਸ ਵਕਤ ਸੰਤ ਮੌਜੂਦ ਹੁੰਦੇ ਨੇ ਔਰ ਇਸ ਜੀਵਾਤਮਾ ਦੇ ਉਧਾਰ ਵਾਸਤੇ ਜੈਸਾ ਵੀ ਉਹ ਠੀਕ ਸਮਝਦੇ ਨੇ ਉਸ ਤਰੀਕੇ ਦਾ ਉਪਦੇਸ਼ ਯਾਨੀ ਕਿ ਚਿੰਨ੍ਹ ਜੋ ਹੈ ਸਾਹਮਣੇ ਰੱਖ ਕਰਕੇ ਉਸ ਨੂੰ ਦੀਕਸ਼ਾ ਦਿੱਤੀ ਜਾਂਦੀ ਹੈ, ਚਾਹੇ ਉਹ ਲਫ਼ਜ਼ਾਂ ਦੇ ਰੂਪ ਵਿੱਚ ਹੋਏ, ਅੰਮ੍ਰਿਤ ਦਾ ਬਾਣੀ ਦਾ ਬਾਟਾ ਬਣਾ ਕਰਕੇ ਦਿੱਤਾ ਜਾਏ, ਯਾਨੀ ਕਿ ਕੋਈ ਵੀ ਕਿਸੇ ਵੀ ਚਿੰਨ੍ਹ ਨੂੰ ਸਾਹਮਣੇ ਰੱਖ ਕਰਕੇ। ਅਸਲੀ ਮਕਸਦ ਕੀ ਸੀ? ਯਾਨੀ ਕਿ ਇੱਕ ਖੂੰਟਾ ਲਗਾਇਆ ਜਾਂਦਾ ਹੈ, ਉਸ ਖੂੰਟੇ ਦੇ ਨਾਲ ਜੀਵਾਤਮਾ ਨੂੰ ਬੰਧਿਆ ਜਾਏ। ਕਿਉਂ ਬੰਧਿਆ ਜਾਏ? ਯਾਨੀ ਕਿ ਮਨ ਦੇ ਹੁਕਮ ਤੋਂ ਨਿਕਲੇ ਔਰ ਗੁਰੂ ਦੇ ਹੁਕਮ ਵਿੱਚ ਆਏ, ਰਿਸ਼ੀ ਮੁਨੀਆਂ ਦੇ ਹੁਕਮ ਦੇ ਵਿੱਚ ਆਏ। ਅਸੀਂ ਰਿਸ਼ੀ ਮੁਨੀਆਂ ਨੇ ਜੋ ਬਾਣੀ, ਜੋ ਰਸਤਾ, ਜੋ ਉਪਦੇਸ਼ ਸਾਨੂੰ ਦਿੱਤਾ, ਅਸੀਂ ਉਹਨਾਂ ਨੂੰ ਗ੍ਰੰਥਾਂ ਦੇ ਵਿੱਚ ਲਿਖ ਲਿਆ। ਯਾਨੀ ਕਿ ਉਹਨਾਂ ਗ੍ਰੰਥਾਂ ਦੇ ਵਿੱਚ ਜੋ ਰਸਤਾ ਦਿੱਤਾ ਹੈ ਉਸ ਰਸਤੇ ਤੇ ਅਸੀਂ ਕਦੀ ਚੱਲੇ ਨਹੀਂ। ਉਹਨਾਂ ਨੂੰ ਮੱਥਾ ਟੇਕ ਦਿੱਤਾ, ਉਹਨਾਂ ਰਿਸ਼ੀ ਮੁਨੀਆਂ ਦੀ ਈਸ਼ਵਰੀ ਤਾਕਤਾਂ ਦੀ ਮੂਰਤੀ ਬਣਾ ਦਿੱਤੀ, ਮੂਰਤੀ ਬਣਾ ਕੇ ਉਹਨਾਂ ਨੂੰ ਧੂਬਤੀ ਦੇਣ ਲੱਗ ਗਏ। ਯਾਨੀ ਕਿ ਮਨ ਨੇ ਸਾਨੂੰ ਫਰਮਾ ਦਿੱਤਾ ਬੁੱਧੀ ਦੇ ਜ਼ਰੀਏ ਦਲੀਲਾਂ ਦੇ ਕੇ, ਜੋ ਅਸਲੀ ਰੂਹਾਨੀਅਤ ਰਸਤਾ ਸੀ ਯਾਨੀ ਕਿ ਉਸ ਰਸਤੇ ਉੱਪਰ ਚੱਲਣ ਵਾਸਤੇ ਇਸ ਜੀਵਾਤਮਾ ਨੂੰ ਇਹ ਜਨਮ ਦਿੱਤਾ ਸੀ, ਇਹ ਮਨੁੱਖਾ ਜਨਮ ਕਿਸ ਦੇ ਉੱਪਰ ਚੱਲ ਕਰਕੇ ਇਸ ਦੇ ਵਿੱਚ ਆ ਕਰਕੇ ਆਪਣੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੀ, ਅਸੀਂ ਪਰਮਾ ਲਿੱਤੇ ਗਏ। ਯਾਨੀ ਕਿ ਉਸ ਰਸਤੇ ਉੱਪਰ ਚੱਲੇ ਨਹੀਂ, ਤੇ ਇਸ ਤੋਂ ਵਿਚਾਰ ਕਰਕੇ ਦੇਖੋ ਪੂਰਨ ਸਤਿਗੁਰਾਂ ਕੋਲ ਜਾਣ ਦੇ ਬਾਅਦ ਵੀ ਅਗਰ ਅਸੀਂ ਰਸਤੇ ਨੂੰ ਅਪਣਾਇਆ ਨਹੀਂ, ਉਸ ਖੂੰਟੇ ਦੇ ਨਾਲ ਬੰਧੇ ਨਹੀਂ ਰਹੇ। ਬੰਧਣ ਦਾ ਇੱਕੋ ਹੀ ਭਾਵ ਹੈ ਕਿ ਅੰਦਰ ਦੀ ਸਫਾਈ ਕੀਤੀ ਜਾਏ, ਯਾਨੀ ਕਿ ਬਾਹਰ ਦੇ ਜਿਹੜੇ ਜੰਮ ਇਸ ਕਾਲ ਨੇ ਸਾਡੇ ਨਾਲ ਲਗਾ ਰੱਖੇ ਨੇ, ਇਹ ਧੀਆਂ ਪੁੱਤਰ ਹੀ ਨਹੀਂ, ਇਹ ਜ਼ਮੀਨ ਜਾਇਦਾਦ, ਇਹ ਕਾਰਾਂ ਮੋਟਰ ਬੰਗਲੇ, ਇਹ ਜਿੰਨੇ ਸੁੱਖ ਦੇ ਸਾਧਨ ਨੇ, ਜਿੰਨੇ ਵੀ ਅਸੀਂ ਕਾਲੇ ਚਿੱਟੇ ਮੂੰਹ ਕਰੀ ਫਿਰਦੇ ਹਾਂ ਨਾ, ਇਹ ਸਾਰੇ ਦੇ ਸਾਰੇ ਦਿੱਤੇ ਗਏ ਭਰਮ ਨੇ, ਇਹ ਸਾਰੇ ਦੇ ਸਾਰੇ ਜੰਮ ਨੇ ਜਿਹੜੇ ਇਸ ਜੀਵਾਤਮਾ ਕੋਲੋਂ ਇਸ ਤਰੀਕੇ ਦੇ ਖੋਟੇ ਕਰਮ ਕਰਵਾ ਕਰਕੇ ਇਹ ਸਵਾਸਾ ਦੀ ਪੂੰਜੀ ਖੋ ਰਹੇ ਨੇ। ਯਾਨੀ ਕੋਈ ਵੀ ਕਿਰਿਆ ਕਰਨ ਵਾਸਤੇ ਇਸ ਜੀਵਾਤਮਾ ਨੂੰ ਉਸ ਸੂਟ ਦੇ ਵਿੱਚ ਰਹਿ ਕਰਕੇ ਸਵਾਸ ਖਰਚ ਕਰਨੇ ਪੈਂਦੇ ਨੇ। ਬਿਨਾਂ ਸਵਾਸ ਖਰਚ ਕੀਤੇ ਇਹ ਆਪਣਾ ਕੰਮ ਕਰ ਨਹੀਂ ਸਕਦੀ। ਹੁਣ ਇਹ ਤੁਸੀਂ ਫੈਸਲਾ ਕਰਨਾ ਕਿ ਤੁਸੀਂ ਆਪਣੇ ਘਰ ਦਾ ਕੰਮ ਕਰਨਾ ਹੈ ਜਾਂ ਇਹਨਾਂ ਜਮਾਂ ਦਾ ਕੰਮ ਕਰਨਾ ਹੈ। ਇਹਨਾਂ ਜਮਾਂ ਦਾ ਹੀ ਕੰਮ ਕਰਦੇ ਰਹਾਂਗੇ ਤੇ ਆਪਣੇ ਘਰ ਦਾ ਕੰਮ ਅਸੀਂ ਕਰ ਹੀ ਨਹੀਂ ਪਾਵਾਂਗੇ। ਜਿਹੜਾ ਅੱਜ ਦਾ ਕੰਮ ਕੱਲ੍ਹ ਤੇ ਛੱਡਦਾ ਹੈ ਉਹ ਕੱਲ੍ਹ ਕਦੀ ਨਹੀਂ ਆਇਆ। ਵਿਚਾਰ ਕਰਕੇ ਦੇਖ ਲਓ ਇਸ ਸ੍ਰਿਸ਼ਟੀ ਦੇ ਵਿੱਚ ਅਣਗਿਣਤ ਜਨਮ ਅਸੀਂ ਲਏ ਨੇ ਪਰ ਅੱਜ ਤੱਕ ਉਹ ਕੱਲ੍ਹ ਨੂੰ ਹਾਸਲ ਨਹੀਂ ਕਰ ਸਕੇ। ਕਿਉਂ? ਅਸੀਂ ਆਪਣੇ ਘਰ ਦਾ ਕੰਮ ਕੱਲ੍ਹ ਤੇ ਛੱਡਿਆ ਸੀ। जिसले जन्म होया बच्चे का पहले तो ममता ही मार गई, ममता बाद जवानी आई, जवानी दे विच ऐसी अवस जा दी कि काम ने सानू लुट के लै लिया, काम तो बाद जो है लोभ ने सानू मार दिता, लोभ तो बाद तिया पुत्र और संबंध साडे आसे बन गए कि उसकी ममता च असीं फिर फस गए। उस तो बाद की होया बुढ़ापा आया, बुढ़ा हुआ शेख फरीद कमण लगी दे जे सो वरे जीवना भी तन हो सी के। बाबा फरीद जी ने कितना सुंदर इशारा किया कि ए सारे पल जो ने एक एक करके साल साडे कोल खो लैंदा, और अखीर की होंदा असी कल अज दा कम कल दा छड्या सी परमात्मा नूं मिलन वास्ते पूजा करन वास्ते। अज भी हिंदुस्तान दे विच ए रीत चलदी है, ए कहावत कही जांदी है कि पहले अपनी जिम्मेदारियां सारियां पूरियां कर लो, उस तो बाद जाकर के जो है परमात्मा दा असी नाम जपांगे, पर ओ दिन कदी भी नहीं आंदा। भगत कबीर जी ने भी अपनी बाणी बड़ा स्पष्ट किया, उन्हां दा एक पड़ोसी सी ओ की करदा सी जो है अपने तिया पुत्रा च मस्त रहिंदा सी। कबीर जी ने जदों भी जाना उसनूं उपदेश देना, भाई तू अपने घर दा काम कर लै, उन्हें कोई ना कोई मजबूरी जाहिर कर देनी। इस तरह करते करते आखिर जो है बुढ़ापा आ गया। एक बार की देखते ने कि वह जा रहे सन तो वह बुढ़ा उन्होंने नजर नहीं आया, उन्होंने बच्चों को पूछा तो बच्चों ने कहा भी वह तो चूल्हा छड़ गए ने। उस वेले गुरु साहब ने अंतर ध्यान होकर के नजर मारी तो की देखते ने, वह एक बैल के रूप में उसका जन्म होया। हुण सात संगत जी विचार करके देखो, जिसने अपनी अस्थि मिटा दी बच्चों वास्ते, वह सारी अस्थि मिटाने के बाद उस तो बाद भी जो बुढ़ापे दे जिसने अपना काम करना सी, कबीर साहब उपदेश देन लगे तो कह लगा भाई मैं किस तरीके दे नाल भजन करा, ये बच्चे जड़े ने लापरवाह ने, मैनू इन्हां दे सारे धन संपदा का ख्याल करना पैंदा, नहीं तो चोर लुट के लै जाणगे। हुण दसो अखीर तक उसका मोह जड़ा सी यह धन संपदा और बच्चों चो निकल नहीं सकया, यानी कि जानवरों नाल प्यार रहा, धन संपदा नाल प्यार रहा, और मरण तो बाद उसकी पैदा कित्थे होई, एक बैल दे रूप दे, यानी गां दे ढिड्डो जन्म लै करके उसका हुण असर की हो रहा। गुरु साहब स्पष्ट करते हैं कि सारी उम्र इस जमा का काम करने का नतीजा की निकलता है, सिर्फ यह नतीजा दिखाने वास्ते गुरु साहब ने यह उदाहरण दिता है कि उस तो बाद देखो सारी उम्र जो है उन खेतों से जो है रोलिया जाता, जिसे थक के टह जाता उसको नुकीले औजार चो वहा करके ना खड़ा कर दिता जाता, यानी कि क्यों, क्योंकि कल पानी लगन की वारी किसी होर की है, अज कल पानी लगाना सी शाम तक साड़ा काम हो जाना चाहिए, यानी कि बैलों की थकावट उत्ते कोई ध्यान नहीं, कोई ख्याल नहीं, उन्होंने को सारा काम लिया, इसलिए बिल्कुल ही बुढ़े हो गए, किसी काम के ना रहे। उस तो बाद उन्होंने की किया, तेली वेच दिता, तेली ने भी उसको खूब रो लिया, चारों तरफ रुला रुला करके, यानी कि अपना कोहलू जो है पेरदा रहा, जिसने उस तो भी बेकार हो गया उसने रैट वाले नूं देता। पुराने समय की थी रैट जड़े लगाए जाते सन खूह चो पानी कढ़न वास्ते, अख से पट्टी बन दिती जाती थी, यानी कि इतना बुढ़ा बैल हुंदा है जो कुछ भी नहीं जान सकता, सिर्फ करता ही चलता ही रहिंदा, यानी कि उसनूं सोटियां बारी जांदियां अगर वह रुक जाता। अखीर उस तो भी जो निकम्मा हो गया तो उस तो बाद उस किसान ने की किया, उसनूं वेच दिता किसनूं, कसाई नूं। कसाई ने की किया, कसाई ने उसका चमड़ा उतार करके जो है वह नगाड़े वालिया नूं वेच दिता, और उस तो बाद जो मांस जड़ा सीगा वह खाण वाले नूं वेचता। हुण साध संगत जी विचार करके देखो, ये उस जीवात्मा का असर है जिसने सारी अस्थि इन्हां धियां पुत्र यमां दे रूप दे विच उन्हां दे उपर अपनी अस्थि मिटा दी, यानी कि नगाड़े वाले ने की किया। कितने विचार करने वाली गल है, नगाड़े वाले ने उस चमड़े का जो है ढोल के उपर लेप लगाया, हुण वह सारी उम्र उस ढोल के उपर उस चमड़े के उपर डंडे मार रहा, यानी यह असर है यह जीवात्मा का इस मनुखे कोट नूं पा लैण दा, जिसका असी कह मतलब लै करके कदी भी ईमानदार नहीं होए, हमेशा तो हमेशा बेईमान होए हैं। इस तो विचार करके देख लो कि काल ने जड़ी रचना रची है, किस तरीके दे नाल इस जीवात्मा नूं प्रमाण वास्ते रची है, और उसने रोकण की वजह की है, उसके रोकण की वजह भी यही है, और सदों इस तरीके की क्रिया करते हुए आखिरी समय दे विच इह जीवात्मा अंतर दे विच सिमटदी है, दसवें द्वार पहुंचती है। अगर जीवात्मा ने पूरन सतगुरां दे कोल, साध संगत जी एक गुरु नहीं पूरे 100 सतगुरां दे कोलों नाम लो, अमृत दे बाटे नहीं कुंड दे कुंड जड़े ने तुसी छक लो, पर उसके बाद भी यह काम नहीं करनगे। अगर यह काम करनगे तो जींदे जी करनगे, और उन्हां नूं करनगे जिन्होंने अपनी हस्ती इन्हां कुंडां लई नहीं इस अमृत दे बाटे दी उस कणी दे उपर कुर्बान कर दी। वह कणी कहड़ी सी जिहड़ी गुरु साहिबां ने साडे कन्न दे विच फूक मार के जब तप संयम दी इस जगत दे विच दित्ती सी कि जींदे जी इस जबान नूं सार्थक करना, एक अख नूं सार्थक करना, इस कन्न नूं सार्थक करना। क्यों? क्योंकि वह परमात्मा जो है एक गुण के रूप दे विच इस जगत दे विच विद्यमान है। वह गुण कहड़ा है? वह हक दी आवाज है, एक ज्योत और प्रकाश स्वरूप है, यानी कि एक प्रकाश है जिस दे विच एक सुरीली आवाज आ रही है। इस आवाज और प्रकाश ने ही यह सारे जड़ और चेतन की रचना की है, सबनों इसी ने आधार दिता है, और एक जो आधार दिता आया है यह कदों मिलता है, ਇਹ ਸਿਰਫ ਔਰ ਸਿਰਫ ਮਨੁੱਖੇ ਜਨਮ ਵਿੱਚ ਮਿਲਦਾ, ਹੋਰ ਕਿਸੇ ਜਨਮ ਦੇ ਵਿੱਚ ਹੋਰ ਕਿਸੇ ਸੂਰਤ ਦੇ ਵਿੱਚ ਆ ਕਰਕੇ ਇਹ ਮਿਲ ਹੀ ਨਹੀਂ ਸਕਦਾ। ਆਧਾਰ ਬੇਸ਼ੱਕ ਕਿਸੇ ਨੇ ਦਿੱਤਾ ਆ, ਯਾਨੀ ਕਿ ਅਗਰ ਇਸ ਗੁਣ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਸਿਰਫ ਮਨੁੱਖੇ ਜਨਮ ਵਿੱਚ ਪ੍ਰਾਪਤ ਕਰ ਸਕਦੇ ਹਾਂ, ਔਰ ਮਨੁੱਖੇ ਜਨਮ ਦੇ ਵਿੱਚ ਵੀ ਅੱਖਾਂ ਤੋਂ ਥੱਲੇ ਕਦੀ ਪ੍ਰਾਪਤ ਨਹੀਂ ਹੋ ਸਕਦਾ। ਅੱਖਾਂ ਤੋਂ ਥੱਲੇ ਦਾ ਜਿੰਨਾ ਕੰਮ ਹੈ ਇਹ ਜਗਤ ਦੇ ਜਿਹੜੇ ਜਨਮ ਦਿੱਤੇ ਨੇ ਨਾ ਮਨ ਨੇ ਸਾਨੂੰ, ਉਹਨਾਂ ਦਾ ਕੰਮ ਕਰਨਾ ਹੈ। ਅੱਖਾਂ ਤੋਂ ਉੱਪਰ ਦਾ ਕੰਮ ਜਿਹੜਾ ਹੈ ਇਹ ਜੀਵਾਤਮਾ ਦਾ ਆਪਣੇ ਘਰ ਜਾਣ ਦਾ ਕੰਮ ਹੈ। ਤੋ ਜੀਵਾਤਮਾ ਜਦੋਂ ਤੱਕ ਇਹ ਨੋਹ ਦੁਆਰਾ ਚੋਂ ਨਿਕਲ ਕਰਕੇ ਇਹ ਸਾਰੇ ਜੰਮਾਂ ਦੇ ਖਿਆਲਾਂ ਚੋਂ ਨਿਕਲ ਕਰਕੇ ਇਹ ਸਾਰੇ ਖਿਆਲ ਨੂੰ ਆਪਣੇ ਸਤਿਗੁਰ ਦੇ ਵਿੱਚ ਨਹੀਂ ਸਮੇਟਦੀ, ਦਸਵੇਂ ਦੁਆਰ ਨਹੀਂ ਪਹੁੰਚਦੀ, ਤਦ ਤੱਕ ਉਹ ਇਸ ਗੁਣ ਨੂੰ ਦੀਦਾਰ ਕਰਨ ਦੇ ਸੁਣਨ ਦੇ ਕਾਬਿਲ ਨਹੀਂ ਹੋ ਸਕਦੀ। ਇਸੇ ਕਰਕੇ ਅੱਖ ਬੰਦ ਕਰਨ ਦਾ ਜਾਂ ਕੰਨ ਦੇ ਵਿੱਚ ਅੰਗੂਠਾ ਦੇ ਕਰਕੇ ਜਪ ਕਰਨ ਦਾ ਇਹ ਜੋ ਭਾਵ ਦਿਖਾਇਆ ਜਾਂਦਾ ਇਹ ਇਸ਼ਾਰਾ ਦਿੱਤਾ ਗਿਆ। ਇਸ਼ਾਰੇ ਦਾ ਕੀ ਭਾਵ ਹੈ ਕਿ ਇਸ ਜਗਤ ਦੀ ਤਰਫੋਂ ਅੰਗੂਠਾ ਦਿਓ, ਇਸ ਜਗਤ ਦੀ ਤਰਫੋਂ ਅੱਖ ਬੰਦ ਕਰੋ, ਇਸ ਜਗਤ ਦੀ ਤਰਫੋਂ ਮੌਨ ਧਾਰਨ ਕਰੋ। ਪਰ ਇਹ ਤਿੰਨੋਂ ਵਚਨ ਅੱਜ ਤੱਕ ਸਾਨੂੰ ਸਮਝ ਨਹੀਂ ਆਏ। ਨਾ ਅਸੀਂ ਜ਼ਬਾਨ ਤੇ ਪੈਰਾ ਲਗਾਇਆ, ਨਾ ਅੱਖ ਤੇ ਪੈਰਾ ਲਗਾਇਆ, ਅਸੀਂ ਨਾ ਕੰਨ ਤੇ ਪੈਰਾ ਲਗਾਇਆ। ਅਸੀਂ ਬਗਲੇ ਭਗਤ ਬਣੇ ਆ। ਬਗਲਾ ਭਗਤ ਕਿਸ ਨੂੰ ਕਹਿੰਦੇ ਨੇ? ਮਨ ਦੇ ਵਿੱਚ ਖਿਆਲ ਦੌੜ ਰਿਹਾ ਹੈ ਵਿਸ਼ੇ ਵਿਕਾਰਾਂ ਦੀ ਤਰ੍ਹਾਂ, ਪਰ ਅਸੀਂ ਅੱਖ ਬੰਦ ਕਰਕੇ ਇੱਕ ਐਸੀ ਮੁਦਰਾ ਬਣਾ ਕਰਕੇ ਬੈਠੇ ਆ ਲੋਕਾਂ ਨੂੰ ਦਿਖਾਉਣ ਵਾਸਤੇ। ਅਸੀਂ ਭਜਨ ਕਰ ਰਹੇ ਹਾਂ ਪੂਰਨ ਸਤਿਗੁਰ ਦਾ, ਇਹ ਕੋਈ ਭਜਨ ਹੈ? ਇਹ ਕੋਈ ਭਜਨ ਨਹੀਂ ਆ। ਅਗਰ ਤੁਸੀਂ ਭਜਨ ਕਰਨਾ ਚਾਹੁੰਦੇ ਹੋ ਤੇ ਜਿੰਦੇ ਜੀ ਭਜਨ ਕਰੋ। ਕੈਸਾ ਭਜਨ? ਜਿੰਦੇ ਜੀ ਇਸ ਜਗਤ ਤੋਂ ਅੱਖ ਨੂੰ ਬੰਦ ਕਰੋ, ਜਿੰਦੇ ਜੀ ਇਸ ਕੰਨਾਂ ਦੇ ਵਿੱਚ ਅੰਗੂਠੇ ਦਿਓ ਇਸ ਜਗਤ ਦੀ ਤਰਫੋਂ, ਜਿੰਦੇ ਜੀ ਇਸ ਜ਼ਬਾਨ ਦੇ ਉੱਪਰ ਉਸ ਪਰਮਾਤਮਾ ਦੇ ਨਾਂ ਨੂੰ ਧਾਰਨ ਕਰੋ। ਕਦੀ ਕਿਸੇ ਨੇ ਇਸ ਜ਼ਬਾਨ ਦੇ ਨਾਲ ਸੱਚ ਬੋਲਿਆ ਹੈ? ਵਿਚਾਰ ਕਰਕੇ ਦੇਖੋ, ਅੱਜ ਤੱਕ ਕਿਸੇ ਨੇ ਸੱਚ ਨਹੀਂ ਬੋਲਿਆ। ਅੰਦਰੋਂ ਬਾਹਰੋਂ ਅਸੀਂ ਝੂਠੇ ਆ, ਝੂਠੀ ਰਚਨਾ, ਝੂਠੇ ਅਸੀਂ, ਝੂਠੇ ਨਾਲ ਅਸੀਂ ਕਦੀ ਉਸ ਸੱਚ ਨੂੰ ਪ੍ਰਾਪਤ ਕਰ ਲਵਾਂਗੇ? ਇਸ ਤੋਂ ਇਹ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਇਹ ਸਾਰੀ ਭਗਤੀ ਬਗਲਾਂ ਵਾਲੀ ਹੈ। ਇਹ ਮੁਖੋਟੇ ਲਗਾ ਕਰਕੇ ਅਸੀਂ ਭਗਤੀ ਕਰ ਰਹੇ ਹਾਂ, ਇਹ ਕਦੇ ਵੀ ਸਾਨੂੰ ਸੱਚ ਨਾਲ ਨਹੀਂ ਮਿਲਾਏਗੀ। ਕਿਉਂ? ਸਾਡੇ ਅੰਤਰ ਦੇ ਵਿੱਚ ਕਾਮਨਾ ਮੌਜੂਦ ਹੈ, ਵਿਸ਼ੇ ਵਿਕਾਰ ਮੌਜੂਦ ਨੇ, ਵਾਸਨਾ ਮੌਜੂਦ ਹੈ, ਚਾਹੇ ਉਹ ਜੜ ਵਸਤੂ ਦੇ ਮੁਤਲਕ ਹੈ, ਚਾਹੇ ਕਿਸੇ ਸੰਬੰਧ ਦੇ ਮੁਤਲਕ ਹੈ। ਯਾਨੀ ਕਿ ਜਦ ਤੱਕ ਇਹ ਕਾਮਨਾ ਔਰ ਵਿਸ਼ੇ ਵਿਕਾਰ ਮੌਜੂਦ ਨੇ ਤਦ ਤੱਕ ਅੱਖ ਕੀਤੀ ਗਈ ਜਿਹੜੀ ਬੰਦ ਹੈ ਇਹ ਮੁਖੋਟਾ ਹੈ। ਔਰ ਇਸ ਤਰੀਕੇ ਦੇ ਨਾਲ ਅੱਖ ਬੰਦ ਕਰਨ ਤੋਂ ਬਾਅਦ ਅਸੀਂ ਇਸ ਜਗਤ ਦੇ ਵਿੱਚ ਆਪਣੇ ਘਰ ਦਾ ਕੀ ਕੰਮ ਕਰਨਾ? ਅਸੀਂ ਜਗਤ ਦਾ ਕੰਮ ਵੀ ਨਹੀਂ ਕਰ ਸਕਦੇ। ਦਾਸ ਇਸ ਵਕਤ ਅੱਖ ਬੰਦ ਕਰਕੇ ਆਪ ਦੇ ਸਾਹਮਣੇ ਬੈਠਾ, ਕਿਆ ਕਰਕੇ ਵੀ ਇਸ ਦਰੀ ਨੂੰ ਪਾਰ ਨਹੀਂ ਕਰ ਸਕਦਾ? ਕਿਉਂ? ਕਿਉਂਕਿ ਇਸ ਜਗਤ ਵਾਸਤੇ ਦੇਖਣ ਲਈ ਜੋ ਅੱਖ ਦਿੱਤੀ ਸੀ ਉਹ ਇਸ ਦਾਸ ਨੇ ਬੰਦ ਕੀਤੀ ਹੈ। ਕਿਉਂ? ਗੁਰੂ ਦਾ ਹੁਕਮ ਹੈ। ਹੁਣ ਇਸ ਤੋਂ ਵਿਚਾਰ ਕਰਕੇ ਦੇਖ ਲਓ, ਹੁਕਮ ਦੇ ਵਿੱਚ ਰਹਿਣਾ ਕਿਤਨਾ ਮੁਸ਼ਕਲ ਹੈ ਔਰ ਹੁਕਮ ਦੀ ਪਾਲਣਾ ਕਰਨੀ ਕਿਤਨੀ ਮੁਸ਼ਕਲ ਹੈ। ਅਗਰ ਕੋਈ ਇੱਕ ਮਾਈ ਦਾ ਲਾਲ ਹੈ ਤੇ ਆਪਣੀ ਅਸਤੀ ਨੂੰ ਆਪਣੇ ਗੁਰੂ ਦੇ ਉੱਪਰ ਕੁਰਬਾਨ ਕਰਕੇ ਦਿਖਾਏ। ਗੁਰੂ ਸਾਹਿਬ ਆਉਂਦੇ ਨੇ, ਸੱਚ ਦਾ ਹੁਕਮ ਲੈ ਕਰਕੇ ਆਉਂਦੇ ਨੇ, ਇਹ ਸੱਚੀ ਦਾਤ ਦੇਣ ਵਾਸਤੇ ਆਉਂਦੇ ਨੇ। ਇਹ ਨਾਮ ਕੀ ਆ? ਇਹ ਸ਼ਬਦ ਕੀ ਹੈ? ਇਹ ਕੀਰਤਨ ਕੀ ਹੈ? ਇਹ ਕੋਈ ਲਫ਼ਜ਼ ਜਿਹੜੇ ਦਿੱਤੇ ਗਏ ਨੇ, ਇਹ ਕੋਈ ਨਾਮ ਨਹੀਂ ਆ। ਇਹ ਸਿਰਫ ਇੱਕ ਕਿੱਲਾ ਗਾੜਿਆ ਗਿਆ ਸੀ ਇਸ ਜੀਵਾਤਮਾ ਨੂੰ ਬੰਧਣ ਵਾਸਤੇ, ਉਹਦੀ ਸਫਾਈ ਕਰਨ ਵਾਸਤੇ। ਅਸੀਂ ਕਿੱਲੇ ਦੇ ਨਾਲ ਬੰਧੇ ਨਹੀਂ, ਆਪਣੇ ਆਪ ਨੂੰ ਛੁਡਾ ਲਿਆ ਮਨ ਦੇ ਹੁਕਮ ਦੇ ਵਿੱਚ ਆ ਕਰਕੇ। ਔਰ ਜਦ ਤੱਕ ਕਿੱਲੇ ਨਾਲ ਬੰਧਾਂਗੇ ਨਹੀਂ, ਅੰਦਰ ਦੀ ਸਫਾਈ ਨਹੀਂ ਹੋਏਗੀ, ਅੰਦਰ ਦੀ ਸਫਾਈ ਨਹੀਂ ਹੋਏਗੀ, ਇਹ ਜੀਵਾਤਮਾ ਕਦੇ ਵੀ ਉਸ ਪਰਮਾਤਮਾ ਨੂੰ ਜਾਣਨ ਦੇ ਲਾਇਕ ਹੋ ਹੀ ਨਹੀਂ ਸਕਦੀ। ਕਿਉਂ? ਇਹ ਜੀਵਾਤਮਾ ਜਦ ਤੱਕ ਨਿਰਮਲ ਨਹੀਂ ਹੋਏਗੀ ਇਕੱਠੀ ਨਹੀਂ ਹੋਏਗੀ, ਔਰ ਜਦ ਤੱਕ ਇਕੱਠੀ ਨਹੀਂ ਹੋਏਗੀ ਉਸ ਪ੍ਰਕਾਸ਼ ਨੂੰ ਦੇਖ ਨਹੀਂ ਸਕਦੀ, ਉਸ ਦੇ ਗੁਣ ਨੂੰ ਉਹ ਸੁਣ ਨਹੀਂ ਸਕਦੀ। ਔਰ ਇਹ ਹੀ ਆਧਾਰ ਹੈ ਇਸ ਸ੍ਰਿਸ਼ਟੀ ਦਾ, ਜਿਸ ਨੂੰ ਪ੍ਰਕਾਸ਼ ਔਰ ਇਹ ਜੋ ਆਵਾਜ਼ ਹੈ ਜਿਸ ਨੂੰ ਅਸੀਂ ਹੱਕ ਦੀ ਯਾਨੀ ਕਿ ਪਰਮਾਤਮਾ ਦੀ ਆਵਾਜ਼ ਕਹਿੰਦੇ ਹਾਂ। ਜਦ ਤੱਕ ਜੀਵਾਤਮਾ ਇਸ ਜਨਮ ਦੇ ਮਨੁੱਖੇ ਚੋਲੇ ਦੇ ਵਿੱਚ ਆ ਕਰਕੇ ਆਪਣੇ ਘਰ ਦਾ ਕੰਮ ਯਾਨੀ ਕਿ ਨੋਹ ਦੁਆਰਾ ਚੋਂ ਨਿਕਲ ਕਰਕੇ ਦਸਵੇਂ ਦੁਆਰ ਪਹੁੰਚ ਕਰਕੇ ਉਸ ਆਵਾਜ਼ ਨੂੰ ਸੁਣ ਨਹੀਂ ਲੈਂਦੀ, ਉਸ ਜੋਤ ਦੇ ਦਰਸ਼ਨ ਨਹੀਂ ਕਰ ਲੈਂਦੀ, ਤਦ ਤੱਕ ਇਹ ਸਮਝ ਲੈਣਾ ਚਾਹੀਦਾ ਕਿ ਸਾਨੂੰ ਆ ਕਰਕੇ ਵੀ ਕੰਮ ਕਰਕੇ ਵੀ ਨੁਕਸਾਨ ਹੋ ਗਿਆ। ਅਸੀਂ ਇੱਥੇ ਬੈਠੇ ਬੜੇ ਅੰਕਾਰ 'ਚ ਬੈਠਦੇ ਹਾਂ ਕਿ ਅਸੀਂ 2-2.5 ਘੰਟੇ ਭਜਨ ਕਰਦੇ ਹਾਂ। ਸਾਧਨ ਜੀ, 2-2.5 ਘੰਟੇ ਦੀ ਕੀ ਗੱਲ ਹੈ? 24 ਦੇ 24 ਘੰਟੇ ਅਣਗਿਣਤ ਯੁਗਾਂ ਤੱਕ ਅੱਖ ਬੰਦ ਕਰ ਕਰਕੇ ਜਪ ਕਰਦੇ ਰਹੋ, ਕਦੀ ਵੀ ਇਹ ਦੀਦਾਰ ਨਹੀਂ ਹੋਣਗੇ। ਅਗਰ ਇਹ ਦੀਦਾਰ ਹੋਣਗੇ ਤੇ ਪਲਕ ਝਪਕਦੇ ਹੋ ਜਾਣਗੇ, ਪਰ ਕਦੋਂ ਹੋਣਗੇ? ਜਦੋਂ ਅਸੀਂ ਦੀਨ ਹੋ ਜਾਵਾਂਗੇ। ਕਿਸ ਵਾਸਤੇ? ਇਸ ਜਗਤ ਦੀ ਦੀਨਤਾ ਨਹੀਂ, ਕਾਮਨਾ ਦੀ ਦੀਨਤਾ ਨਹੀਂ, ਸਤਿਗੁਰੂ ਦੇ ਵਾਸਤੇ, ਉਸ ਦੇ ਆਪਣੀ ਹਸਤੀ ਨੂੰ ਮਿਟਾਉਣ ਦੇ ਵਾਸਤੇ, ਯਾਨੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ। ਕਿਸ ਤਰੀਕੇ ਦੇ ਨਾਲ? ਜਿਸ ਤਰ੍ਹਾਂ ਇੱਕ ਮੱਛਲੀ ਤੜਫਦੀ ਹੈ ਪਾਣੀ ਤੋਂ ਨਿਕਲ ਕੇ, ਜਦ ਤੱਕ ਉਹ ਤੜਫ ਸਾਡੇ ਅੰਦਰ ਹਾਸਲ ਨਹੀਂ ਹੋਏਗੀ, ਤਦ ਤੱਕ ਇਹ ਵਿਸ਼ੇ ਵਿਕਾਰਾਂ ਦੀ ਮਹਿਲ ਜਿਹੜੀ ਅੰਦਰ ਹੋਮੈ ਦੀ ਮਹਿਲ ਅਸੀਂ ਇਕੱਠੀ ਕੀਤੀ ਹੈ, ਜਦ ਤੱਕ ਇਹ ਹੋਮੈ ਅੰਦਰ ਇਕੱਠਾ ਹੈ, ਮਹਿਲ ਇਕੱਠੀ ਹੈ, ਇਹ ਨਿਰਮਲ ਹੋ ਹੀ ਨਹੀਂ ਸਕਦੀ ਆਤਮਾ। ਔਰ ਜਦ ਤੱਕ ਨਿਰਮਲ ਨਹੀਂ ਹੋਏਗੀ, ਉਸ ਨੂੰ ਸੱਚ ਨੂੰ ਜਾਣਨ ਦੇ, ਦੀਦਾਰ ਕਰਨ ਦੇ, ਪ੍ਰਾਪਤ ਕਰਨ ਦੇ ਕਾਬਿਲ ਹੀ ਨਹੀਂ ਹੋ ਸਕਦੀ। ਇਸੇ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਜਿਤਨੇ ਧਰਮ ਜਾਂ ਮਤ ਨਜ਼ਰ ਆ ਰਹੇ ਨੇ, ਲਗਭਗ ਸਾਰੇ ਦੇ ਸਾਰੇ ਇਸ ਦੂਸਰੇ ਮੰਡਲ ਬ੍ਰਹਮ ਦੀ ਗੱਲ ਕਰਦੇ ਨੇ। ਵੇਦਾਂ ਸ਼ਾਸਤਰਾਂ ਦੇ ਵਿੱਚ ਜਿਤਨੀ ਗੱਲ ਕੀਤੀ ਗਈ ਹੈ ਇਹ ਬ੍ਰਹਮ ਦੀ ਗੱਲ ਹੈ, ਯਾਨੀ ਕਿ ਬ੍ਰਹਮ ਤੱਕ ਦੇ ਅਗਰ ਤੁਸੀਂ ਪਹੁੰਚ ਰੱਖਣਾ ਚਾਹੁੰਦੇ ਹੋ, 84 ਲੱਖ ਦੇ ਵਿੱਚ ਹੀ ਭ੍ਰਮਣ ਕਰਨਾ ਚਾਹੁੰਦੇ ਹੋ, ਬ੍ਰਹਮਾ ਦੀ ਪ੍ਰਾਪਤੀ ਕਰਨੀ, ਵਿਸ਼ਨੂੰ ਦੀ ਪ੍ਰਾਪਤੀ ਕਰਨੀ, ਸ਼ਿਵ ਦੀ ਪ੍ਰਾਪਤੀ ਕਰਨੀ, ਤੇ ਤੁਹਾਨੂੰ ਹੋ ਜਾਏਗੀ, ਕੋਈ ਸ਼ੱਕ ਨਹੀਂ। ਪਰ ਇਸ ਤੋਂ ਇਹ ਜਾਣ ਲਾਲਾ ਕਿ ਜਦੋਂ ਸ਼ਿਵ ਦੇ ਕੋਲ ਜਾਵਾਂਗੇ, ਜਪੇ ਜਾਏ ਸ਼ੰਕਰ ਸਤਨਾਮਾ, ਉਹ ਵੀ ਜੋ ਹੈ ਉਸ ਸਤਨਾਮ ਨੂੰ ਉਸ ਪਰਮਾਤਮਾ ਨੂੰ ਜਪ ਰਿਹਾ, ਸੁਰ ਜੋ ਹੈ ਉਹਦੇ ਵਾਸਤੇ ਦੁਰ क्यों? क्योंकि मनुखे जन्म तो रस्ता है। हुण विचार करके देखो उन्होंने मनुखे जन्म उत्तम क्यों किया? अगर देवी देवत्या तो जन्म प्राप्त करने के बाद सूक्ष्म का कारण लोगा तो जा करके यह जीवात्मा सचखंड जा सकती होंगी तो इस लोक के विच कितनी भी गंदगी होए इस लोक की महत्ता नहीं होंगी। इस शरीर के विच कितनी भी गंदगी होए उसके बावजूद इस जन्म की यानी मनुखे जन्म की कीमत ना होंगी। इसकी कीमत है तो सिर्फ और सिर्फ इस करके है कि देवी देवता बनने के बाद भी उन्होंने इसी रस्ते तो यानी मनुखे जन्म के विच आ करके ही इस दसवें द्वार से निकल करके उस सचखंड की प्राप्ति हो सकती है। तो हुण इस देही को सिमरे दे सो देही बज हर की से बज गोबिंद भूल मत जाओ मनुख जन्म का यही लाभ। मनुख जन्म का इको ही रस्ता है इको ही लाभ है। अगर सानू परमात्मा ने खुश होकर के प्रसन्न होकर के अपने नाल मिलाना चाहा है ता ही सानू मनुखा जन्म दिता है। इस करके ये विचार करके देख लो अगर तुसी दूसरे मंडल जाना चाहते हो ब्रह्म तक की पहुंच रखना चाहते हो तो वेदा शास्त्रा के उपर चलना शुरू कर दो। जिस तरीके के कर्मकांड उन्होंने दिते ने करने शुरू कर दो। कोई शक नहीं।